ਵਾਹਿਗੁਰੂ ਜੀ ਅਫਤ ਨਾਮ ਅਪਾਰ ਅਮੋਲਕ ਤੇਜੇ।
ਦਵਾਈਆਂ ਇਸ ਲਈ ਹਨ ਕਿ ਮਨੁੱਖ ਦਾ ਰੋਗ ਮੁੱਕ ਜਾਵੇ। ਦਵਾਈਆਂ ਸਸਤੀਆਂ ਵੀ ਹਨ, ਬਹੁਤ ਬਹੁਤ ਮਹਿੰਗੀਆਂ ਵੀ ਹਨ। ਦਵਾਈ ਉਹ ਅੱਛੀ ਹੈ ਜਿਹੜੀ ਰੋਗ ਮੁਕਾ ਦੇਵੇ। ਅਧਿਆਤਮਕ ਰੋਗ ਮੁਕਾਉਣ ਵਾਸਤੇ, ਹੋਮੇ ਦਾ ਰੋਗ ਮੁਕਾਉਣ ਵਾਸਤੇ ਕੋਈ ਦਵਾਈ ਅੱਜ ਤੱਕ ਸੰਸਾਰ ਵਿੱਚ ਨਹੀਂ ਬਣੀ। ਕਿਸੇ ਵੈਦ ਪਾਸ ਹੋਵੇ, ਕਿਤੇ ਐਸੀ ਦਵਾਈ ਨਹੀਂ ਬਣੀ ਕਿ ਕਿਸੇ ਬੰਦੇ ਨੂੰ ਗੋਲੀ ਦੇ ਦਈਏ ਤੇ ਉਹ ਦਿਆਲੂ ਬਣ ਜਾਏ। ਉਸ ਨੂੰ ਕੋਈ ਦਵਾਈ ਪਿਲਾਈਏ, ਉਸਦਾ ਵੈਰ ਮੁੱਕ ਜਾਏ। ਐਸੀ ਦਵਾਈ ਖਾਣ ਪੀਣ ਵਾਲੀ ਕੋਈ ਨਹੀਂ ਬਣੀ। ਉਸ ਨੂੰ ਦਵਾਈ ਦੇ ਦਈਏ, ਉਹ ਝੂਠ ਬੋਲਦਾ ਬੋਲਦਾ ਸੱਚ ਬੋਲਣ ਲੱਗ ਪਵੇ। ਉਸ ਬੰਦੇ ਨੂੰ ਦਵਾਈ ਦੇ ਦਈਏ, ਉਹ ਕਾਇਰ ਤੋਂ ਵੀਰ ਬਣ ਜਾਵੇ, ਉਹ ਝੂਠੇ ਤੋਂ ਸੱਚਾ ਬਣ ਜਾਵੇ, ਉਹ ਹੰਕਾਰੀ ਹੰਕਾਰ ਛੱਡ ਕੇ ਨਾਮ ਜਪਣ ਲੱਗ ਪਵੇ। ਦਵਾਈ ਹੈ ਪਰ ਵੈਦਾਂ ਦੇ ਪਾਸ ਨਹੀਂ, ਉਹ ਸਤਿਗੁਰੂ ਦੇ ਪਾਸ ਹੈ। ਤੇ ਪਾਤਸ਼ਾਹ ਕਹਿੰਦੇ ਨੇ ਉਹ ਦਵਾਈ ਪੈਸਿਆਂ ਨਾਲ ਨਹੀਂ ਮਿਲਦੀ, ਅਮੋਲਕ ਹੈ। ਫਿਰ ਜੋ ਅਮੋਲਕ ਹੋਵੇ, ਜੋ ਮੁੱਲ ਨਾਲ ਨਾ ਮਿਲੇ, ਆਪਣੇ ਯਤਨ ਨਾਲ ਤੇ ਫਿਰ ਨਹੀਂ ਮਿਲਦਾ, ਉਹ ਤੇ ਬਖਸ਼ਿਸ਼ ਹੁੰਦੀ ਹੈ, ਉਹ ਕਿਰਪਾ ਹੁੰਦੀ ਹੈ, ਉਹ ਪਰਮਾਤਮਾ ਦੀ ਮਿਹਰ ਨਾਲ ਦਵਾਈ ਪੈਦਾ ਹੁੰਦੀ ਹੈ ਤੇ ਉਸ ਦੀ ਕਿਰਪਾ ਨਾਲ ਹੀ ਮਿਲਦੀ ਹੈ, ਉਹ ਹੈ ਨਾਮ ਦੀ ਔਸ਼ਧੀ। ਪਾਤਸ਼ਾਹ ਜੀ ਕਹਿੰਦੇ ਨੇ ਅਹ ਖੁਦ ਨਾਮ ਅਪਾਰ ਅਮੋਲਕ ਪੀਜਈ। ਇਹ ਜਿਸ ਥਾਂ ਤੇ ਤੁਸੀਂ ਬੈਠੇ ਹੋ, ਅਮੋਲਕ ਦਵਾਈ ਪੀਤੀ ਜਾਂਦੀ ਹੈ। ਪ੍ਰਭੂ ਦਾ ਨਾਮ ਅੰਮ੍ਰਿਤ ਹੈ, ਉਹ ਦਵਾਈ ਅਮੁੱਲ ਹੈ, ਕਿਸੇ ਮੁੱਲ ਨਾਲ ਨਹੀਂ ਮਿਲਦਾ। ਨਾਮ ਜਿਹੜਾ ਹੈ, ਨਾ ਵੇਚਿਆ ਜਾ ਸਕਦਾ ਹੈ, ਨਾ ਖਰੀਦਿਆ ਜਾ ਸਕਦਾ ਹੈ। ਤੇ ਬਖਸ਼ਿਸ਼ ਕਰਦਾ ਹੈ, ਉਹ ਦਿੰਦਾ ਹੈ। ਸਤ ਸੰਗ ਵਿੱਚ ਆ ਕੇ ਇਹ ਅਮੋਲਕ ਦਵਾਈ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਇਹ ਦਵਾਈ ਮਿਲੇਗੀ ਨਬਜ਼ ਦੇ ਦਿਲ ਚੋਂ ਮੁਰਸ਼ਦ ਏ ਕਾਮਲ ਸ਼ਨਾਖਤ। ਦਿਲ ਦੀ ਨਬਜ਼ ਵੇਖਦਾ ਹੈ ਸਤਿਗੁਰੂ ਤੇ ਔਸ਼ਧੀ ਦਿੰਦਾ ਹੈ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਦ ਨਿਵਾਰੇ। ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ। ਇਹ ਅਮੋਲਕ ਦਵਾਈ ਜੋ ਅਮੁੱਲ ਹੈ, ਸੰਗਤ ਵਿੱਚ ਬੈਠ ਕੇ ਇਹ ਨਾਮ ਦੀ ਦਵਾਈ ਪੀਣੀ ਚਾਹੀਦੀ ਹੈ।
ਮਿਲ ਮਿਲ ਗਖਾਵੇ ਸੰਤ ਸਗਲ ਕਾ ਦੇ ਜਾਏ।
ਸੰਤ ਜਨ ਜਿਹੜੇ ਨੇ ਮਿਲ ਕੇ ਇਕੱਠੇ ਹੋ ਕੇ ਇਸ ਦਵਾਈ ਨੂੰ ਖਾਂਦੇ ਹਨ, ਫਿਰ ਆਪ ਹੀ ਨਹੀਂ ਖਾਂਦੇ, ਸਾਰਿਆਂ ਨੂੰ ਦਿੰਦੇ ਹਨ ਤਾਂ ਕਿ ਸਾਰੇ ਸੁਖੀ ਹੋ ਜਾਣ। ਜਿਹੜਾ ਮੋਹ ਵਿੱਚ ਫਸਿਆ ਹੰਕਾਰੀ ਬੰਦਾ, ਉਸਦੀ ਇੱਕ ਨਿਸ਼ਾਨੀ ਹੈ, ਉਹ ਕਹੇਗਾ ਮੈਂ ਠੀਕ ਹੋ ਜਾਵਾਂ, ਬਾਕੀ ਦਿਆਂ ਨੂੰ ਇਸ ਦਾ ਪਤਾ ਨਾ ਲੱਗੇ, ਤੇ ਚਾਹੇਗਾ ਇਹ ਦਵਾਈ ਦਾ ਬਾਕੀ ਦਿਆਂ ਨੂੰ ਪਤਾ ਨਾ ਲੱਗ ਜਾਏ। ਕਈ ਵੈਦ ਨੁਸਖੇ ਕੋਲ ਚੰਗੇ ਸਨ ਪਰ ਨਾਲ ਹੀ ਲੈ ਕੇ ਮਰ ਗਏ, ਉਹਨਾਂ ਕਿਸੇ ਨੂੰ ਦੱਸੇ ਨਹੀਂ। ਤੇ ਕੋਈ ਸ਼ਗਿਰਦ ਬਣੇਗਾ, ਉਸ ਨੂੰ ਦੱਸਾਂਗੇ, ਨਾ ਉਹ ਜੇ ਸ਼ਗਿਰਦ ਲੱਭਿਆ ਨਾ ਦੱਸੇ, ਮਰ ਗਿਆ। ਇੱਕ ਹੰਕਾਰ ਦੀ ਤਬੀਅਤ ਹੈ ਕਿ ਮੈਂ ਠੀਕ ਹੋ ਜਾਵਾਂ, ਮੈਨੂੰ ਕਿਸੇ ਨਾਲ ਕੀ, ਕੋਈ ਮਰੇ ਕੋਈ ਜੀਵੇ ਉਸ ਤੇ ਭਾਵ ਮੈਂ ਠੀਕ ਹੋਵਾਂ, ਮੇਰਾ ਪਰਿਵਾਰ ਠੀਕ ਹੋਵੇ, ਜਾਂ ਜਿਹੜੇ ਮੇਰੇ ਕਬਜ਼ੇ ਵਿੱਚ ਹੋਣ ਉਹ ਠੀਕ ਹੋਣ। ਜਿਹੜਾ ਪ੍ਰੇਮੀ ਹੈ ਉਹ ਕਹਿੰਦਾ ਸੰਸਾਰ ਇੱਕ ਬੰਦਾ ਵੀ ਦੁਖੀ ਰਿਹਾ ਤੇ ਸਾਰਾ ਸੰਸਾਰ ਦੁਖੀ ਰਹੇਗਾ। ਗੁਆਂਢੀ ਦੁਖੀ ਹੈ ਤੇ ਤੂੰ ਸੁਖ ਨਾਲ ਕਿਵੇਂ ਰਹਿ ਸਕਣਾ। ਸ਼ਹਿਰ ਦੇ ਇੱਕ ਕੋਨੇ ਵਿੱਚ ਵੀ ਬਿਮਾਰੀ ਹੈ ਤੇ ਆਸ ਰੱਖ ਅੱਜ ਨਹੀਂ ਤੇ ਕੱਲ ਤੇਰੇ ਘਰ ਤੱਕ ਪਹੁੰਚ ਜਾਏ। ਬਿਮਾਰੀ ਦੇ ਜਰਾਸੀਮ ਪਹੁੰਚਦਿਆਂ ਦੇਰੀ ਨਹੀਂ ਲੱਗਦੀ, ਇਹੀ ਹਾਲ ਹੈ ਦੁੱਖ ਦਾ। ਇੱਕ ਬੰਦਾ ਵੀ ਦੁਖੀ ਹੈ ਤੇ ਬਾਣੀ ਵਿੱਚ ਇੱਕ ਕਮਾਲ ਗੱਲ ਕਹੀ ਹੈ, ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਜਿਹੜਾ ਪੜੋਸੀ ਦੇ ਹੋਇਆ ਗੁਆਂਢੀ ਦੇ ਹੋਇਆ, ਜੇ ਗੁਆਂਢੀ ਦੁਖੀ ਹੈ ਤੇ ਦੁੱਖ ਅੱਜ ਨਹੀਂ ਤੇ ਕੱਲ ਤੇਰੇ ਘਰ ਵੀ ਆ ਜਾਏਗਾ, ਉਹਨੇ ਕਿਹੜਾ ਦੁਆਰ ਟੱਪ ਕੇ ਆਉਣਾ, ਦੁੱਖ ਨੂੰ ਆਉਂਦਿਆਂ ਕਿਹੜਾ ਰਾਹ ਬਣਾਉਣਾ ਪੈਣਾ ਉਹਨੇ ਤੇ ਆ ਜਾਣਾ। ਇਸ ਲਈ ਉਹ ਰੱਬ ਦਾ ਪਿਆਰਾ ਸਮਝਦਾ, ਪ੍ਰੇਮੀ ਸਮਝਦਾ, ਜੇ ਮੈਂ ਸੁਖੀ ਹੋਣਾ ਤੇ ਸਾਰੇ ਜਗਤ ਨੂੰ ਸੁਖੀ ਕਰ। ਬਾਣੀ ਦੇ ਵਿੱਚ ਇਹ ਧਾਰਨਾ ਬੜੀ ਕਮਾਲ ਹੈ ਕਿ ਜਗਤ ਜਲੰਦਾ ਰੱਖ ਲੈ। ਹੁਣ ਜਗਤ ਦੀ ਗੱਲ ਕੀਤੀ ਹੈ, ਕਿਸੇ ਇੱਕ ਬੰਦੇ ਦੀ ਨਹੀਂ, ਜਗਤ ਸੜ ਰਿਹਾ ਤੇ ਇਹਨੂੰ ਬਚਾ ਲੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਸ ਦੁਆਰ ਹੈ ਉਭਰੈ ਤਿੱਤੇ ਲਿਓ ਉਬਾਰ। ਮੈਨੂੰ ਇਹ ਘਟਨਾ ਯਾਦ ਆਈ, ਇੱਕ ਮਾਤਾ ਨੇ ਇੱਕ ਮਹਾਤਮਾ ਦਾ ਸ਼ੁਕਰਾਨਾ ਕੀਤਾ, ਕਹਿਣ ਲੱਗੇ ਮਹਾਤਮਾ ਜੀ ਪਿਛਲੇ ਸਾਲ ਤੁਹਾਡੀ ਬੜੀ ਕਿਰਪਾ ਹੋਈ ਸੀ, 50 ਮੱਝਾਂ ਚਰਨ ਜਾਂਦੀਆਂ ਸਨ ਜਿਨ੍ਹਾਂ ਵਿੱਚ ਇੱਕ ਸਾਡੀ ਸੀ, ਉਹ ਪਤਾ ਨਹੀਂ ਕੀ ਖਾ ਬੈਠੀਆਂ, 49 ਮਰ ਗਈਆਂ ਤੇ ਸਾਡੀ ਇੱਕ ਬਚ ਗਈ, ਤੁਹਾਡੀ ਬੜੀ ਬਖਸ਼ਿਸ਼ ਹੋਈ। ਇਸ ਸਾਲ ਅੱਗ ਲੱਗੀ ਦੁਕਾਨਾਂ ਨੂੰ, 49 ਸੜ ਗਈਆਂ ਤੇ ਸਾਡੀ ਤੁਹਾਡੀ ਕਿਰਪਾ ਨਾਲ ਬਚ ਗਈ। ਬੰਦਾ ਬੜਾ ਸਿਆਣਾ ਸੀ, ਕਹਿਣ ਲੱਗਾ ਮਾਤਾ ਜੋ 50 ਹੀ ਮੱਝਾਂ ਤੇਰੀਆਂ ਹੁੰਦੀਆਂ ਤੇ ਫਿਰ 49 ਮਰ ਜਾਂਦੀਆਂ, ਇੱਕ ਬਚਦੀ ਤੇ ਫਿਰ ਵੀ ਸ਼ੁਕਰਾਨਾ ਕਰਦੀ, ਹੁਣ ਤੇ ਇੱਕ ਤੇਰੀ ਸੀ 49 ਨਹੀਂ, ਇੱਕ ਦੁਕਾਨ ਤੇਰੀ ਸੀ 49 ਦੁਕਾਨਾਂ ਤੇਰੀਆਂ ਨਹੀਂ, ਤੇ ਜੇ ਸਾਰੀਆਂ ਹੀ ਕਦੀ ਸਮਝ ਲੈਂਦੀ ਨਾ ਤੇ ਤੂੰ ਅਫਸੋਸ ਕਰਦੀ ਕਿ ਜੋ ਦੂਸਰਿਆਂ ਦਾ ਵੀ ਨੁਕਸਾਨ ਹੋਇਆ ਉਹ ਮੇਰਾ ਹੀ ਹੋਇਆ। ਹੰਕਾਰੀ ਬੰਦਾ ਕਹਿੰਦਾ ਜਗਤ ਸੜ ਜਾਏ ਮੈਨੂੰ ਕੀ, ਮੇਰਾ ਘਰ ਬਚ ਜਾਏ, ਸਾਰੇ ਜਗਤ ਦੇ ਬੱਚੇ ਬੇਸ਼ੱਕ ਕੱਟੇ ਜਾਣ, ਮੇਰੀ ਉਂਗਲ ਤੇ ਝਰੀਟ ਨਾ ਆਵੇ, ਸਾਰਾ ਜਗਤ ਸੜ ਜਾਏ ਮੈਨੂੰ ਤੱਤੀ ਹਵਾ ਨਾ ਲੱਗੇ। ਪਰ ਜਿਹੜੇ ਸੰਤ ਜਾਣੇ ਕਹਿੰਦੇ ਨੇ ਜਿਸ ਦਵਾਈ ਨੇ ਮੈਨੂੰ ਬਚਾਇਆ, ਮਿਲ ਮਿਲ ਖਾਵੇ ਸੰਤ ਸਗਲ ਕੌ ਦੀ ਜਾਈ, ਉਹ ਸਾਰੇ ਜਗਤ ਨੂੰ ਦਿੰਦੇ ਨੇ। ਕਹਿੰਦੇ ਨੇ ਜਿਸ ਨਾਲ ਮੇਰਾ ਭਲਾ ਹੋਇਆ ਇਹ ਨਾਮ ਸਾਰਾ ਜਗਤ ਜਪੇ, ਸਾਰੇ ਜਗਤ ਦਾ ਭਲਾ ਹੋਵੇ, ਹਰ ਇੱਕ ਨੂੰ ਮੈਂ ਦੱਸ ਪਾਵਾਂ ਹਰ ਇੱਕ ਦਾ ਭਲਾ ਹੋਵੇ, ਕਿਉਂਕਿ ਮੈਨੂੰ ਜਿਸ ਨਾਲ ਸੁੱਖ ਦਾ ਸਾਹ ਆਇਆ, ਹਰ ਘਰ ਵਿੱਚ ਸ਼ਾਂਤੀ ਵਰਤਣੀ ਚਾਹੀਦੀ ਹੈ, ਉਹ ਸਾਰਿਆਂ ਨੂੰ ਨਾਮ ਦੀ ਦਵਾਈ ਦਿੰਦੇ ਹਨ। ਹਾਂਜੀ,
ਜਿਸ ਪ੍ਰਾਪਤ ਹੋਏ ਤਸੇ ਪਾਵਣੇ,
ਇਹ ਉਸੇ ਨੇ ਨਾਮ ਦੀ ਦਵਾਈ ਦੀ ਪ੍ਰਾਪਤੀ ਕਰਨੀ ਹੈ, ਜਿਸ ਨੂੰ ਪ੍ਰਾਪਤ ਹੋ ਜਾਏ ਭਾਵ ਜਿਸ ਨੂੰ ਮਿਲ ਜਾਏ, ਜਿਸ ਤੇ ਬਖਸ਼ਿਸ਼ ਹੋ ਜਾਵੇ। ਹਾਂਜੀ,
ਹਰ ਹਾਂ ਹਰੇ ਤੰਨਾ ਜੇ ਹਰ ਰੰਗ ਰਾਵਣ।
ਬਾਦਸ਼ਾਹ ਕਹਿੰਦੇ ਨੇ ਜਿਹੜੇ ਪ੍ਰਭੂ ਦਾ ਪਿਆਰ ਜਿਨ੍ਹਾਂ ਨੇ ਮਾਣਿਆ, ਮੈਂ ਉਹਨਾਂ ਤੋਂ ਸਕੇ ਹਾਂ, ਮੈਂ ਉਹਨਾਂ ਤੋਂ ਕੁਰਬਾਨ ਹਾਂ। ਇਹ ਦਾਤਾ ਜਿਹੜੇ ਤੇਰਾ ਪਿਆਰ ਮਾਣਦੇ ਨੇ, ਉਸ ਦਾ ਰੰਗ ਮਾਣਿਆ, ਪ੍ਰਭੂ ਨਾਲ ਜਿਨ੍ਹਾਂ ਦਾ ਪ੍ਰੇਮ ਹੈ, ਪ੍ਰਭੂ ਵੱਲੋਂ ਪ੍ਰੇਮ ਪ੍ਰਾਪਤ ਹੋਇਆ, ਉਸ ਦਾ ਰੰਗ ਮਾਣਿਆ, ਮੈਂ ਉਹਨਾਂ ਤੋਂ ਸਕੇ ਹਾਂ।
ਵੈਦਾ ਸੰਦਾ ਸੰਗ ਇਕੱਠਾ ਹੋਇਆ,
ਸੰਗਤ ਵਿੱਚ ਜਿੰਨੇ ਸੰਗੀ ਬੈਠਦੇ ਹਨ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਵੈਦਾਂ ਦਾ ਸੰਗ ਹੈ, ਸਾਰੇ ਸੋਚਦੇ ਨੇ ਕਿ ਜਗਤ ਵਿੱਚ ਕੋਈ ਬਿਮਾਰ ਨਹੀਂ ਰਹਿਣਾ ਚਾਹੀਦਾ, ਹਰ ਇੱਕ ਦਾ ਹੀ ਭਲਾ ਹੋਣਾ ਚਾਹੀਦਾ। ਇਹ ਵੈਦਾਂ ਦਾ ਇੱਕ ਹੀ ਵੈਦ ਨਹੀਂ, ਇਹ ਸਾਰੇ ਵੈਦ ਨੇ, ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਹਰ ਸਿੱਖ ਪ੍ਰਚਾਰਕ ਹੈ। ਭਾਈ ਮਨਸੁਖ ਜਿਸ ਵੇਲੇ ਭਾਈ ਭਗੀਰਥ ਨੂੰ ਨਾਲ ਲੈ ਆਇਆ ਤੇ ਕਹਿਣ ਲੱਗੇ, ਭਾਈ ਭਗੀਰਥ ਮਨਸੁਖ ਨੂੰ ਲਿਆਇਆ, ਕਹਿਣ ਲੱਗੇ ਭਗੀਰਥਾ ਤੂੰ ਚੰਦਨ ਹੈ, ਭਾਈ ਤੂੰ ਆਪਣੀ ਸੁਗੰਧੀ ਵੰਡੀ ਹੈ, ਇਸ ਨੂੰ ਵੀ ਨਾਲ ਲੈ ਆਇਆ, ਸਿੱਖ ਬਣਾਇਆ। ਔਰ ਸਿੱਖ ਐਸਾ ਹੀ ਚਾਹੀਦਾ ਜਿੱਥੇ ਜਾਏ ਦੂਸਰੇ ਨੂੰ ਗੁਰੂ ਨਾਲ ਜੋੜ ਦੇਵੇ, ਦੂਸਰੇ ਨੂੰ ਪ੍ਰਮਾਤਮਾ ਨਾਲ ਜੋੜੇ। ਸਾਧ ਸੰਗਤ ਵਿੱਚ ਬੈਠਣ ਵਾਲਾ ਹਰ ਸਿੱਖ, ਉਸਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਹਰ ਸਿੱਖ ਜਿਹੜਾ ਗੁਰਦੁਆਰੇ ਆਉਂਦਾ ਉਸਦੀ ਇਹ ਜ਼ਿੰਮੇਵਾਰੀ ਹੈ, ਹਰ ਬੀਬੀ ਦੀ, ਹਰ ਗੁਰਸਿੱਖ ਦੀ ਇੱਕ ਜ਼ਿੰਮੇਵਾਰੀ ਹੈ, ਮੇਰੇ ਕਾਰਨ ਕੋਈ ਬੰਦਾ ਗੁਰੂ ਨਾਲ ਜੁੜਦੇ ਜਾਏ, ਮੇਰੇ ਕਾਰਨ ਕੋਈ ਟੁੱਟ ਨਾ ਜਾਏ। ਇਹ ਹਰ ਸਿੱਖ ਨੇ ਸੋਚਣਾ, ਮੈਂ ਸਿੱਖੀ ਦਾ ਪ੍ਰਚਾਰਕ ਹਾਂ, ਮੇਰਾ ਵਿਵਹਾਰ ਕੈਸਾ, ਮੇਰੇ ਕਾਰਨ ਕੋਈ ਦੋ ਚਾਰ ਬੰਦੇ ਆਪਣੀ ਜ਼ਿੰਦਗੀ ਚ ਮੈਂ ਸਿੱਖ ਬਣਾਏ ਨੇ ਕਿ ਨਹੀਂ, ਮੇਰੇ ਕਾਰਨ ਕੋਈ ਬਾਣੀ ਪੜਨ ਲੱਗਾ ਕਿ ਨਹੀਂ, ਮੇਰੇ ਕਾਰਨ ਕੋਈ ਸੇਵਾ ਕਰਨ ਲੱਗਾ ਕਿ ਨਹੀਂ। ਐਸਾ ਨਾ ਹੋਵੇ ਮੇਰੇ ਕਾਰਨ ਕੋਈ ਸੇਵਾ ਕਰਦਾ ਹੀ ਸੇਵਾ ਛੱਡ ਕੇ ਤੁਰ ਜਾਏ ਤੇ ਅਪਰਾਧ ਹੋ ਗਿਆ, ਇਹ ਤੇ ਪਾਪ ਹੋ ਗਿਆ। ਮੇਰੇ ਕਾਰਨ ਕੋਈ ਨਿਤਨੇਮ ਕਰਦਾ ਹੀ, ਨਿਤਨੇਮ ਕਰਨਾ ਹੀ ਨਾ ਛੱਡ ਦੇ। ਮੇਰੇ ਕਾਰਨ ਕੋਈ ਬੰਦਾ ਗੁਰੂ ਘਰ ਨੂੰ ਆਉਂਦਾ ਆਉਂਦਾ ਰਾਹ ਚੋਂ ਵਾਪਸ ਨਾ ਚਲਾ ਜਾਏ, ਅਪਰਾਧ ਹੋ ਗਿਆ, ਪਾਪ ਹੋ ਗਿਆ। ਸਿੱਖ ਸੋਚੇ ਮੇਰੀ ਜ਼ਿੰਮੇਵਾਰੀ ਹੈ। ਹੁਣ ਜਿੰਨੇ ਪ੍ਰਚਾਰਕ ਸਾਹਿਬਾਂ ਲਏ ਉਹ ਸਿੱਖਾਂ ਦੇ ਵਿੱਚੋਂ ਹੀ ਸਨ। ਜਿਹੜੇ ਸਿੱਖ ਨੂੰ ਵੇਖਿਆ ਚੰਗੇ ਜੀਵਨ ਵਾਲਾ, ਪ੍ਰਚਾਰਕ ਤਾਪ ਦਿੱਤਾ, ਪ੍ਰਚਾਰ ਕਰ ਪਏ। ਹਰ ਸਿੱਖ ਹੀ ਪ੍ਰਚਾਰਕ ਹੈ, ਹਰ ਸਿੱਖ ਨੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਇਹ ਹੈ ਵੈਦਾਂ ਦਾ ਸੰਗ, ਵੈਦਾਂ ਸੰਦਾ ਸੰਗ ਇਕੱਠਾ ਹੋਇਆ ਇਸ ਸਤ ਸੰਗਤ ਵਿੱਚ, ਇਸ ਹਸਪਤਾਲ ਵਿੱਚ ਵੈਦਾਂ ਦਾ ਸੰਗ ਇਕੱਠਾ ਹੋਇਆ ਤੇ ਇਹ ਸਾਰੀ ਦਵਾਈ ਦਿੰਦੇ ਨੇ। ਉਹ ਕਿਹੜੀ? ਨਾਮ ਦੀ ਦਵਾਈ। ਸਿੱਖ ਸਿੱਖ ਨੂੰ ਕਹਿੰਦਾ ਭਾਈ ਨਾਮ ਜਪਿਆ ਕਰ, ਕਿਉਂਕਿ ਗੁਰੂ ਸਾਹਿਬ ਸਾਨੂੰ ਮਤ ਦੇ ਗਏ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ, ਦੂਸਰਿਆਂ ਨੂੰ ਵੀ ਜਪਾਵੇ। ਤੋ ਸੰਘ ਇਕੱਠਾ ਹੋਇਆ ਹੈ, ਵੈਦਾਂ ਦਾ ਸੰਘ ਹੈ। ਹਾਂਜੀ,
ਔਖਦ ਆਏ ਰਾਸ ਵਿੱਚ ਆਪ ਖਲੋਇਆ।
ਇੱਥੇ ਜਿਹੜੇ ਵੈਦ ਨੇ ਇਹਨਾਂ ਦੀ ਔਖਦ ਰਾਸ ਆ ਜਾਂਦੀ ਹੈ, ਕੰਮ ਕਰ ਜਾਂਦੀ ਹੈ, ਦੂਸਰੇ ਨੂੰ ਠੀਕ ਕਰ ਦਿੰਦੀ ਹੈ, ਕਿਉਂਕਿ ਸੰਘ ਦੇ ਵਿੱਚ ਰੱਬ ਆਪ ਖੜਾ, ਉਸ ਦੀ ਸਹਾਇਤਾ ਹੈ, ਉਹ ਸੰਗਤ ਵਿੱਚ ਵਸਦਾ ਹੈ, ਸੰਗਤ ਵਿੱਚ ਉਸਦੀ ਬਰਕਤ ਹੈ। ਇਸੇ ਲਈ ਨਾਮ ਜਪਿਆ, ਜੋ ਸੰਗਤ ਵਿੱਚ ਬੈਠ ਕੇ ਰੱਬ ਨਾਲ ਜੁੜੇ ਹਾਂ, ਇਹ ਔਖਦ ਰਾਸ ਆ ਜਾਂਦੀ ਹੈ। ਇਸ ਨਾਲ ਬੰਦੇ ਦਾ ਭਲਾ ਹੁੰਦਾ, ਉਸਦੇ ਰੋਗ ਮੁੱਕ ਜਾਂਦੇ ਹਨ।
ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ,
ਜੋ ਜੋ ਉਹਨਾਂ ਕਰਮ ਉਹਨਾਂ ਵੈਦਾਂ ਦੇ ਸਤ ਸੰਗੀਆਂ ਦੇ ਜੋ ਸੰਗਤ ਵਿੱਚ ਬੈਠਦੇ, ਜਿਹੜੇ ਉਹ ਕਰਮ ਕਰਦੇ ਨੇ, ਤੇ ਕਰਮ ਅਸੀਂ ਕੀ ਕਰਦੇ ਹਾਂ? ਕੁਛ ਹੱਥਾਂ ਨਾਲ ਕਰਦੇ ਹਾਂ, ਕੁਛ ਜ਼ੁਬਾਨ ਨਾਲ ਬੋਲਦੇ ਹਾਂ, ਕੁਛ ਦਿਮਾਗ ਨਾਲ ਸੋਚਦੇ ਹਾਂ। ਤਿੰਨ ਤਰ੍ਹਾਂ ਦੇ ਕਰਮ ਨੇ, ਵਿਚਾਰ ਕਰਦੇ ਹਾਂ, ਬਚਨ ਬੋਲਦੇ ਹਾਂ, ਔਰ ਹੱਥਾਂ ਨਾਲ ਕਰਦੇ ਹਾਂ। ਤਿੰਨ ਪ੍ਰਕਾਰ ਦੇ ਕਰਮ ਨੇ, ਔਰ ਇਹ ਪਾਪ ਵੀ ਤਿੰਨ ਪ੍ਰਕਾਰ ਦੇ ਨੇ। ਬੁਰਾ ਸੋਚਣਾ ਪਾਪ ਹੈ, ਬੁਰਾ ਬੋਲਣਾ ਪਾਪ ਹੈ, ਬੁਰਾ ਕਰਨਾ ਪਾਪ ਹੈ। ਪੁੰਨ ਵੀ ਤਿੰਨ ਪ੍ਰਕਾਰ ਦੇ ਨੇ। ਭਲਾ ਸੋਚਣਾ ਪੁੰਨ ਹੈ, ਭਲਾ ਬੋਲਣਾ ਪੁੰਨ ਹੈ, ਭਲਾ ਕਰਨਾ ਪੁੰਨ ਹੈ। ਤਿੰਨ ਤਰ੍ਹਾਂ ਦੀ ਹੱਤਿਆ ਵਿਦਵਾਨਾਂ ਲਿਖੀ ਹੈ, ਹੱਥਾਂ ਨਾਲ, ਜ਼ੁਬਾਨ ਨਾਲ, ਔਰ ਵਿਚਾਰ ਨਾਲ। ਇਹ ਵੀ ਹੱਤਿਆ ਵੀ ਤਿੰਨ ਪ੍ਰਕਾਰ ਦੀ ਹੈ, ਸੇਵਾ ਵੀ ਤਿੰਨ ਪ੍ਰਕਾਰ ਦੀ ਹੈ। ਇੱਥੇ ਜਿਹੜੇ ਬੈਠਦੇ ਨੇ ਵੈਦ, ਉਹ ਸੋਚਦੇ ਉਹ ਨੇ ਜੋ ਚੰਗੀ ਸੋਚਣੀ ਹੈ। ਕਈ ਵਾਰੀ ਯਾਦ ਕਰਨੇ ਆ, ਇਹ ਜਿਹੜਾ ਹੋ ਚੁੱਕਾ ਗੁਰਸਿੱਖ, ਬਈ ਇਹਨੇ ਇਹ ਗੱਲ ਬੜੀ ਚੰਗੀ ਸੋਚੀ ਸੀ। ਉਹਦੀ ਸੋਚ ਬਾਅਦ ਵਿੱਚ ਸਾਡੇ ਕੰਮ ਆਉਂਦੀ ਹੈ। ਇਹਨੇ ਇਹ ਜਿਹੜਾ ਬਚਨ ਆਖਿਆ ਸੀ, ਇਹਨੇ ਬੜਾ ਚੰਗਾ ਬਚਨ ਬੋਲਿਆ ਸੀ, ਯਾਦ ਕਰਨੇ ਆ। ਬਾਬਾ ਬੁੱਢਾ ਸਾਹਿਬ ਨੇ ਬਚਨ ਆਖਿਆ ਸੀ, ਭਾਈ ਗੁਰਦਾਸ ਜੀ ਨੇ ਬਚਨ ਆਖਿਆ ਸੀ, ਇਹ ਭਾਈ ਮਨੀ ਸਿੰਘ ਨੇ ਬਚਨ ਆਖਿਆ ਸੀ। ਇੱਕ ਇੱਕ ਗੱਲ ਨੂੰ ਯਾਦ ਕਰਨੇ ਆ। ਜਿਸ ਵੇਲੇ ਕਿਹਾ ਗਿਆ, ਲਾਹੌਰ ਦੇ ਸਿੱਖ ਇਕੱਠੇ ਹੋ ਕੇ ਗਏ, ਭਾਈ ਸਾਹਿਬ ਜੀ 5000 ਰੁਪਈਆ ਕੀ ਹੈ? ਸੋਨੇ ਨਾਲ ਤੁਹਾਨੂੰ ਤੋਲ ਕੇ ਛੁਡਾ ਲੈਣੇ ਆ। ਕਹਿਣ ਲੱਗੇ, ਨਹੀਂ। ਇਸ ਵੇਲੇ ਸਿੱਖ ਪੰਥ ਖੇਰੂ ਖੇਰੂ ਹੋਇਆ, ਮੇਰਾ ਬੰਦ ਬੰਦ ਕੱਟਿਆ ਜਾਏ ਤੇ ਇਹ ਜੁੜ ਕੇ ਬੈਠ ਜਾਣਗੇ। ਮੈਂ ਇਹ ਅਰਦਾਸ ਕਰਨਾ, ਮੇਰਾ ਬੰਦ ਬੰਦ ਕੱਟਿਆ ਜਾਏ ਪਰ ਇਹ ਜੁੜ ਜਾਣ, ਇਹ ਇਕੱਠੇ ਹੋ ਕੇ ਬੈਠ ਜਾਣ, ਮੈਂ ਹੁਣ ਕੁਰਬਾਨੀ ਇਹ ਕਰਨੀ ਹੀ ਕਰਨੀ ਹੈ। ਵਾਕਿਆ ਇਹ, ਜਦੋਂ ਕਿਸੇ ਸੱਜਣ ਨੇ, ਕਿਸੇ ਸਿਦਕੀ ਨੇ, ਨਾਮ ਜਪਣ ਵਾਲੇ ਨੇ ਕੁਰਬਾਨੀ ਕੀਤੀ ਹੈ, ਉਸ ਦਾ ਸਿੱਖ ਪੰਥ ਨੂੰ ਫਾਇਦਾ ਹੋਇਆ, ਜੁੜੇ ਨੇ। ਇਕੱਠੇ ਹੋ ਕੇ ਬੈਠੇ ਨੇ ਫਿਰ ਯਾਦ ਕਰਨੇ ਆ। ਬੜਾ ਚੰਗਾ ਬਚਨ ਆਖਿਆ ਸੀ, ਜੋ ਜੋ ਉਹਨਾਂ ਕਰਮ ਕਹਿੰਦੇ ਨੇ ਜਿਹੜੇ ਵੈਦ ਇਕੱਠੇ ਹੋਏ ਨੇ ਸੰਗਤ ਵਿਚ, ਇਹਦਾ ਭਾਵ ਜਿੰਨੇ ਅਸੀਂ ਆਉਂਦੇ ਹਾਂ ਇਹ ਵਿਰਤੀ ਲੈ ਕੇ ਆਈਏ ਕਿ ਮੈਂ ਇੱਕ ਵੈਦ ਦੀ ਤਰ੍ਹਾਂ ਜਾਣਾ ਹੈ, ਮੈਂ ਦੂਸਰੇ ਬਾਰੇ ਸੋਚਣਾ ਹੈ ਕਿ ਉਸ ਦਾ ਕੋਈ ਅਵਗਨ ਮੁੱਕ ਜਾਏ, ਉਸ ਦਾ ਭਲਾ ਹੋ ਜਾਏ, ਉਸ ਦੀ ਕੋਈ ਬੁਰਿਆਈ ਮੁੱਕ ਜਾਏ, ਵੈਦ ਬਣ ਕੇ ਸੰਗਤ ਵਿਚ ਆਉਣਾ। ਇੱਥੇ ਕਿਹਾ ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿਚ ਆਪ ਖਲੋਇਆ, ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ। ਉਹਨਾਂ ਦਾ ਜਿਹੜਾ ਕਰਮ ਹੈ ਸੋ ਕਰਮ ਹੋ ਕੇ ਫੈਲਦਾ, ਸੋ ਕਰਮ ਹੋਏ ਪਸਰਿਆ, ਪਸਰਨ ਦਾ ਅਰਥ ਹੈ ਫੈਲਣਾ। ਉਹ ਜਿਹੜਾ ਕਰਮ ਕਰਦਾ ਹੈ ਸਾਰੇ ਕਹਿੰਦੇ ਨੇ ਭਾਈ ਬੜਾ ਚੰਗਾ ਕੀਤਾ, ਇਹ ਬੜਾ ਸ਼ੁਭ ਕੰਮ ਕੀਤਾ। ਇਹ ਜਿਹੜੇ ਗੁਰੂ ਕੇ ਲਾਲ ਨੇ ਸਤਸੰਗੀ, ਇਹਨਾਂ ਦੇ ਕਰਮਾਂ ਦਾ ਚਰਚਾ ਹੁੰਦਾ ਹੈ ਕਿ ਕਰਮ ਬੜਾ ਚੰਗਾ ਕੀਤਾ ਹੈ।
ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ।
ਅੱਛਾ, ਕਹਿੰਦੇ ਨੇ ਇਹਨਾਂ ਦੀ ਕਿਰਪਾ ਨਾਲ ਦੁੱਖ ਰੋਗ ਪਾਪ ਤਨ ਤੇ ਖਿਸਰਿਆ, ਤਨ ਤੋਂ ਖਿਸਰਨ ਦਾ ਅਰਥ ਕੀ ਹੈ, ਦੂਰ ਹੋ ਜਾਂਦੇ, ਚਲੇ ਜਾਂਦੇ। ਦੁੱਖ ਰੋਗ ਪਾਪ ਇਹ ਸਤ ਸੰਗਤ ਰੂਪੀ ਵੈਦ ਜਿਸ ਦਾ ਇਲਾਜ ਕਰਦੇ ਨੇ, ਗੁਰੂ ਦੇ ਤਾਰੇ ਜਿਸ ਲਈ ਅਰਦਾਸ ਕਰਦੇ ਨੇ, ਇਹਨਾਂ ਦੀ ਜਿਸ ਤੇ ਨਜ਼ਰ ਹੋ ਜਾਏ, ਸਤ ਸੰਗਤ ਵਿੱਚ ਜਿਹੜਾ ਮਿਲ ਜਾਏ, ਸੰਗਤ ਦੀ ਕਿਰਪਾ ਹੋਵੇ, ਉਹਦਾ ਸਾਰਾ ਪਾਪ ਮੁੱਕ ਜਾਂਦਾ, ਉਸ ਦੇ ਤਨ ਵਿੱਚੋਂ ਪਾਪ ਨਿਕਲ ਜਾਂਦੇ ਹਨ।
ਜੋ ਬੋਲੇ ਮਹੱਲਾ ਪੰਜਵਾਂ,
ਇਹ ਬਾਣੀ ਜੋ ਅੱਗੇ ਆਰੰਭ ਹੋ ਰਹੀ ਹੈ ਸਰਲੇਖ ਹੈ ਚੌ ਬੋਲੇ। ਚੌ ਬੋਲਿਆਂ ਦੀਆਂ ਬੜੀਆਂ ਵਣਗੀਆਂ ਭਾਈ ਕਾਹਨ ਸਿੰਘ ਨਾਭਾ ਨੇ ਲਿਖੀਆਂ ਨੇ। ਚਾਰ ਤਰ੍ਹਾਂ ਦੀਆਂ ਭਾਸ਼ਾ ਦੇ ਅੱਖਰ ਜਿਨ੍ਹਾਂ ਵਿੱਚ ਹੋਣ, ਉਹਨਾਂ ਨੂੰ ਕਿਹਾ ਚੌ ਬੋਲੇ। ਕੁਛ ਵਿਦਵਾਨਾਂ ਦੀ ਇਹ ਵੀ ਰਾਇ ਹੈ ਕਿ ਚੌ ਸਿੱਖਾਂ ਨੂੰ ਮੁਖਾਤਬ ਕਰਕੇ ਕਿਹਾ ਗਿਆ ਤਾਂ ਚੌ ਬੋਲੇ। ਉਹਨਾਂ ਨਾਂ ਲਿਖੇ ਨੇ ਇੱਕ ਸੰਮਨ ਤੇ ਉਸ ਦਾ ਪੁੱਤਰ ਮੂਸਨ, ਇੱਕ ਭਾਈ ਪਤੰਗ ਤੇ ਭਾਈ ਜਮਾਲ ਖਾਂ। ਭਾਈ ਗੁਰਦਾਸ ਜੀ ਨੇ ਜਿੱਥੇ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੀ ਲਿਸਟ ਲਿਖੀ ਹੈ ਨਾ, ਉਹ ਉਹਨਾਂ ਨੇ ਗਿਆਰਵੀਂ ਵਾਰ ਵਿੱਚ ਧਿਆਨ ਨਾਲ ਕਿਤੇ ਪੜ੍ਹਨਾ। ਗਿਆਰਵੀਂ ਵਾਰ ਹੈ ਜੋ ਵਾਰਾਂ ਭਾਈ ਗੁਰਦਾਸ ਜੀ ਦੀਆਂ ਨੇ, ਉਹਨਾਂ ਦੇ ਵਿੱਚ 18 ਨੰਬਰ ਪੌੜੀ ਤੋਂ ਸ਼ੁਰੂ ਕਰਕੇ 28 ਨੰਬਰ ਤੱਕ ਸਾਰੀਆਂ ਪੌੜੀਆਂ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦਾ ਨਾਮ ਲਿਖਿਆ। ਜਿਹੜੇ 94 ਸਿੱਖ ਸਨ ਉਹਨਾਂ ਦੇ ਨਾਮ ਲਿਖੇ ਨੇ। ਹੁਣ ਇਹਨਾਂ ਵਿੱਚ ਸੰਮਣ ਦਾ ਨਾਂ ਤੇ ਆ ਗਿਆ ਕਿ ਸੰਮਣ ਜਿਹੜਾ ਇਹ ਸ਼ਾਹਬਾਜਪੁਰੇ ਦੇ ਰਹਿਣ ਵਾਲਾ ਹੈ। ਸੰਮਣ ਹੈ ਸ਼ਾਹਬਾਜਪੁਰ ਗੁਰਸਿੱਖਾਂ ਦੀ ਸੇਵ ਕਰਨ ਦਾ, ਐਸਾ ਲਿਖਿਆ ਉਹਨਾਂ। ਫਿਰ ਮੀਆਂ ਜਮਾਲ ਖਾਂ ਇਸ ਦੇ ਬਾਰੇ ਲਿਖਿਆ, ਪਰ ਦੋ ਸਿੱਖਾਂ ਦੇ ਬਾਰੇ ਭਾਈ ਸਾਹਿਬ ਜੀ ਨੇ ਨਾਂ ਕੋਈ ਨਹੀਂ ਲਿਖੇ। ਨਾਂ ਤੇ ਪਤੰਗ ਦਾ ਨਾਮ ਆਇਆ ਸਿੱਖਾਂ ਵਿੱਚ, ਔਰ ਨਾ ਹੀ ਨਾਮ ਆਇਆ ਮੋਸਨ ਦਾ। ਖੈਰ, ਹੋ ਸਕਦਾ ਬੱਚਾ ਸੀ ਉਹ ਭਾਈ ਸੰਮਣ ਦਾ, ਨਹੀਂ ਉਹਦਾ ਨਾਮ ਲਿਖਿਆ। ਫਿਰ ਵੀ ਭਾਈ ਪਤੰਗ ਦਾ ਨਾਮ 94 ਸਿੱਖਾਂ ਵਿੱਚ ਨਹੀਂ ਆਇਆ। ਵਿਦਵਾਨਾਂ ਨੇ ਜੋ ਅਰਥ ਕੀਤੇ ਨੇ, ਮੈਂ ਇੱਕ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਇੱਕ ਬਾਰੇ ਆਖਿਆ ਵੀ ਹੈ ਤੇ ਉਸੇ ਬਾਰੇ ਹੀ ਨਹੀਂ। ਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ। ਜੋ ਇੱਕ ਬਾਰੇ ਵੀ ਕਹਿੰਦੇ ਨੇ ਉਹ ਇੱਕ ਬਾਰੇ ਨਹੀਂ ਹੁੰਦੀ, ਉਹ ਸਾਰੇ ਜਗਤ ਲਈ ਸਿੱਖਿਆ ਬਣ ਜਾਂਦੀ ਹੈ। ਆਖਿਆ ਇੱਕ ਨੂੰ, ਇੱਕ ਸੱਜਣ ਠੱਗ ਨੂੰ ਆਖਿਆ, ਪਰ ਇਹ ਲਿਖ ਨਹੀਂ ਦਿੱਤਾ ਭਈ ਇਹ ਉਪਦੇਸ਼ ਜਿਹੜਾ ਮੈਂ ਸੱਜਣ ਠੱਗ ਪ੍ਰਤੀ ਕਰ ਰਿਹਾ, ਕੋਈ ਸਰਲੇਖ ਨਹੀਂ ਸ਼ਬਦ ਦਾ ਲਿਖਿਆ। ਉਹਨਾਂ ਨੂੰ ਪਤਾ ਸੀ ਕੋਈ ਸੱਜਣ ਠੱਗ ਇੱਕ ਹੀ ਥੋੜਾ ਹੈ। ਇੱਥੇ ਸੱਜਣ ਠੱਗ ਸੰਸਾਰ ਵਿੱਚ ਅੱਗੋਂ ਕਿਹੜੇ ਜਨਮ ਲੈਣਾ ਬੰਦ ਕਰ ਦੇਣੇ ਨੇ, ਹੁਣ ਸੱਜਣ ਠੱਗ ਹੈ, ਅੱਗੋਂ ਸੱਜਣ ਠੱਗ ਦੇ ਉਸਤਾਦ ਆਉਣੇ ਨੇ, ਨਵੇਂ ਤੋਂ ਨਵੇਂ ਆਉਣਗੇ। ਇਸੇ ਵਾਸਤੇ ਉਹਨਾਂ ਨੇ ਇਸ ਸ਼ਬਦ ਦੇ ਉੱਤੇ ਐਸਾ ਸਰਲੇਖ ਨਹੀਂ ਲਿਖਿਆ, ਹਾਂ ਜੋ ਉਪਦੇਸ਼ ਸੀ ਜਗਤ ਨੇ ਸਾਂਝਾ ਰੱਖ ਦਿੱਤਾ। ਇਹ ਚੌ ਬੋਲੇ ਬਾਣੀ ਐਸੀ ਹੈ ਜੋ ਵਿਦਵਾਨਾਂ ਨੇ ਸੰਮਨ ਜਾਂ ਮੋਸਨ ਜਾਂ ਪਤੰਗ ਜਾਂ ਜਮਾਲ ਦੇ ਅਰਥ ਕੀਤੇ ਨੇ, ਉਹ ਅਰਥ ਵੀ ਬੜੇ ਕਮਾਲ ਨੇ। ਆਓ ਧਿਆਨ ਨਾਲ ਸਰਵਨ ਕਰੋ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੋ ਬੋਲੇ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਪਰਮਾਤਮਾ ਇੱਕ ਹੈ, ਸਦਾ ਇੱਕ ਰਸ ਰਹਿੰਦਾ ਹੈ, ਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਸੰਮਣ ਜੋ ਇਸ ਪ੍ਰੇਮ ਕੇ,
ਸੰਮਣ ਸੰ ਅਤੇ ਮਨ ਇਹ ਦੋ ਸ਼ਬਦਾਂ ਦਾ ਸੰਧੀ ਸ਼ਬਦ ਹੈ। ਮਨ ਦਾ ਅਰਥ ਹੁੰਦਾ ਦਿਲ, ਕਹਿੰਦੇ ਆ ਬੰਦਾ ਬੜੇ ਵੱਡੇ ਦਿਲ ਵਾਲਾ, ਭਾਵ ਬੜਾ ਵੱਡਾ ਦਾਨੀ ਹੈ, ਦਿਲ ਖੋਲ ਕੇ ਦਾਨ ਕਰਦਾ। ਸਾਹਿਬ ਜੀ ਕਹਿੰਦੇ ਨੇ ਸੰਮਨ ਭਾਈ, ਦਿਲ ਖੋਲ ਕੇ ਦਾਨ ਕਰਨ ਵਾਲੇ ਬੰਦੇ ਐਸਾ ਵੀ ਸਾਖੀ ਇਹਨਾਂ ਦੀ ਆਉਂਦੀ ਹੈ। ਪਿਓ ਪੁੱਤਰ ਸਨ ਗੁਰੂ ਸਾਹਿਬ ਦੀ ਸੇਵਾ ਲਈ ਪ੍ਰਸ਼ਾਦ ਆਖਿਆ ਤੇ ਜਿਸ ਬੁਰਜ ਨੂੰ ਬਣਾ ਰਹੇ ਸਨ ਪੁੱਤਰ ਡਿੱਗਿਆ, ਕਾਰੀਗਰ ਸਨ ਬਣਾ ਰਹੇ ਸਨ ਪੁੱਤਰ ਡਿੱਗਿਆ ਔਰ ਮਰ ਗਿਆ। ਇਹਨੇ ਲਾਸ਼ ਜਿਹੜੀ ਸੀ ਉਹ ਸਾਂਭ ਕੇ ਰੱਖ ਦਿੱਤੀ ਤੇ ਸੇਵਾ ਚ ਵਿਘਨ ਨਹੀਂ ਪੈਣ ਦਿੱਤਾ। ਗੁਰੂ ਸਾਹਿਬ ਜੀ ਨੇ ਇਸਦਾ ਪੁੱਤਰ ਜਿੰਦਾ ਕੀਤਾ, ਐਸੀ ਸਾਖੀ ਹੈ। ਕਹਿੰਦੇ ਨੇ ਭਾਈ ਦਾਨ ਕਰਨ ਵਾਲੇ ਦਾਨੀ ਬੰਦੇ ਕੋਈ ਧਨ ਦਾਨ ਕਰਦਾ, ਕੋਈ ਆਪਣਾ ਸਰੀਰ ਹੀ ਲਾ ਦਿੰਦਾ, ਪਰ ਇੱਕ ਗੱਲ ਯਾਦ ਰੱਖ, ਜੋ ਨਾਮ ਦੀ ਦਾਤ ਹੈ, ਰੱਬੀ ਪਿਆਰ ਹੈ, ਇਹ ਮੁੱਲ ਨਾਲ ਨਹੀਂ ਮਿਲਦਾ, ਇਹ ਮਿਲਦਾ ਹੀ ਇਸੇ ਤਰ੍ਹਾਂ। ਆਪਣਾ ਆਪਾ ਕੋਈ ਅਰਪਣ ਕਰੇ, ਸੰਮਨ ਹੇ ਦਾਨੀ ਮਨੁੱਖ, ਦਾਨ ਦੇਣ ਵਾਲੇ, ਧਨ ਖਰਚਣ ਵਾਲੇ, ਭਾਈ ਧਿਆਨ ਨਾਲ ਸੁਣ, ਜੋ ਇਸ ਪ੍ਰੇਮ ਕੀ, ਜੇ ਇਸ ਪ੍ਰੇਮ ਦੀ ਰੱਬ ਦੇ ਪਿਆਰ ਦੀ। ਹਾਂਜੀ,
ਦਮ ਕਿਉਂ ਸਾਠ,
ਦਮੜਿਆਂ ਨਾਲ ਵੱਟਾ ਸੱਟਾ ਹੋ ਸਕਦਾ ਹੁੰਦਾ? ਇਹ ਰੱਬ ਦਾ ਪਿਆਰ ਜਿਹੜਾ ਪੈਸਿਆਂ ਨਾਲ ਮੁੱਲ ਮਿਲ ਸਕਦਾ ਹੁੰਦਾ? ਸਾਠ ਦਾ ਅਰਥ ਹੈ ਵਟਾ ਲੈਣਾ, ਵੱਟਾ ਸੱਟਾ, ਕਿ ਕੋਈ ਦਮੜੇ ਦੇ ਦਿੱਤੇ ਕੋਈ ਚੀਜ਼ ਲੈ ਲਈ, ਇਸ ਤਰ੍ਹਾਂ ਦਮੜਿਆਂ ਨਾਲ ਵਟਾਂਦਰਾ ਨਹੀਂ ਹੋ ਸਕਦਾ।
ਰਾਵਣ ਸੋਰੰਕ ਨਹਿ,
ਰਾਵਣ ਜਿਹੜਾ ਹੈ ਉਹ ਕੋਈ ਕੰਗਾਲ ਤੇ ਨਹੀਂ ਸੀ, ਕਿ ਰਾਵਣ ਦੇ ਕੋਲ ਕੋਈ ਪੈਸਾ ਨਹੀਂ ਸੀ। ਉਸ ਦੇ ਬਾਰੇ ਇਹ ਜਿਹੜੀ ਕਥਾ ਪ੍ਰਚਲਿਤ ਹੈ ਭਾਈ, ਰਾਵਣ ਕੋਈ ਕੰਗਾਲ ਨਹੀਂ ਸੀ।
ਜਨ ਸਰਦਿਨ
ਜਿਸਨੇ 11 ਵਾਰੀ ਕੱਟ ਕੱਟ ਕੇ ਸਿਰ ਆਪਣੇ ਇਸ ਦੇ ਅੱਗੇ ਰੱਖ ਦਿੱਤੇ, ਉਹ ਕੋਈ ਕੰਗਾਲ ਸੀ? ਸੋਨੇ ਦੀ ਲੰਕਾ ਸੀ, ਉਹ ਵੀ ਪੈਸੇ ਰੱਖ ਦਿੰਦਾ। ਉਹ ਸਿਰ ਕੱਟ ਕੇ ਕਿਉਂ ਰੱਖਦਾ ਸੀ? ਸਿਰ ਕੱਟਿਆਂ ਬਗੈਰ ਆਪਣੇ ਪਿਆਰੇ ਦਾ ਪਿਆਰ ਨਹੀਂ ਮਿਲਦਾ। ਹਾਂਜੀ,
ਪ੍ਰੇਤ ਪ੍ਰੇਮ ਤਨ ਖਚ ਰਹਿਆ,
ਜਿਨ੍ਹਾਂ ਦਾ ਪਰਮਾਤਮਾ ਦੇ ਪ੍ਰੇਮ ਵਿੱਚ, ਉਸ ਦੀ ਪ੍ਰੀਤੀ ਵਿੱਚ ਤਨ ਜਿਹੜਾ ਖਚ ਰਿਹਾ ਦਾ ਅਰਥ ਹੁੰਦਾ ਬਿਲਕੁਲ ਮਿਲਿਆ ਹੋਇਆ, ਸਮਾਇਆ ਹੋਇਆ ਹੈ।
ਵਿੱਚ ਨਾਰਾਏ ਹੋਤਾ,
ਰਾਈ ਜਿੰਨੀ ਬੀਜ ਦਾ ਅਰਥ ਹੁੰਦਾ ਵਿੱਚ, ਰਾਈ ਸਰਸੋਂ ਦੇ ਬੀਜ, ਏਡਾ ਕੋ ਰਾਈ ਦਾ ਦਾਣਾ ਜੋ ਹੈ, ਕਹਿੰਦੇ ਨੇ ਇੰਨੀ ਵੀ ਵਿੱਤ ਉਸ ਦੇ ਪਿਆਰੇ ਦੇ ਵਿੱਚ ਤੇ ਉਸ ਵਿੱਚ ਨਹੀਂ ਹੁੰਦੀ।
ਚਰਨ ਕਮਲ ਮਨ ਬੈਦਿਓ,
ਚਰਨ ਕਮਲਾਂ ਵਿੱਚ ਉਹਨਾਂ ਦਾ ਮਨ ਪਰੋਤਾ ਹੁੰਦਾ, ਬਿੰਨਿਆ ਹੁੰਦਾ ਹੈ।
ਬੂਜਨ ਸੁਰਤ ਸੰਜੋ,
ਉਹਨਾਂ ਦਾ ਜੋ ਬੂਜਨ ਹੈ, ਬੂਜਨ ਕੀ ਹੈ, ਜਿਹੜੀ ਸਮਝ ਹੈ, ਉਹ ਰੱਬ ਦੇ ਮਿਲਾਪ ਦੇ ਲਗਨ ਵਿੱਚ ਲੱਗੀ ਹੁੰਦੀ, ਉਹਨਾਂ ਦੀ ਸੁਰਤ ਵਿੱਚ ਉਹਨਾਂ ਦੀ ਸਾਰੀ ਸਮਝ ਸਮਾਈ ਹੋਈ ਹੁੰਦੀ ਹੈ।
ਸਾਗਰ ਮੇਰ ਉਦਿਆਨ ਬਨ,
ਇਹ ਸੰਮਨ ਭਾਈ, ਦਾਨ ਕਰਨ ਵਾਲੇ ਸੱਜਣ, ਬੜਾ ਪੈਸਾ ਖਰਚਣ ਵਾਲੇ ਸੱਜਣ, ਧਿਆਨ ਨਾਲ ਸੁਣ, ਸਾਗਰ ਸਮੁੰਦਰ, ਮੇਰ ਦਾ ਅਰਥ ਹੈ ਪਹਾੜ, ਉਦਿਆਨ ਦਾ ਅਰਥ ਹੈ ਜੰਗਲ, ਬਣ ਦਾ ਅਰਥ ਹੈ ਜੰਗਲ। ਕਹਿੰਦੇ ਨੇ ਸਾਗਰ, ਪਹਾੜ, ਜੰਗਲ, ਬਣ ਜਿੰਨੇ ਵੀ ਹਨ,
ਨਵ ਖੰਡ ਬਸਦਾ ਭਰਮ,
ਨਵ ਖੰਡ ਪ੍ਰਥਮੀ ਸਾਰੀ ਤੇ ਕੋਈ ਭਰਮਣ ਕਰ ਆਵੇ।
ਮੋਸ਼ਨ ਪ੍ਰੇਮ ਪ੍ਰਮ,
ਮੋਸ਼ਨ ਦਾ ਅਰਥ ਹੁੰਦਾ ਹੈ, ਮੋਸ਼ਨ ਇਹ ਇਤਿਹਾਸਕ ਵਿਅਕਤੀ ਵੀ ਜਿਸ ਦਾ ਮੈਂ ਜ਼ਿਕਰ ਪਹਿਲੇ ਕੀਤਾ, ਮੋਸ਼ਨ ਦਾ ਅਰਥ ਹੁੰਦਾ ਲੁੱਟਿਆ ਜਾ ਰਿਹਾ। ਹੇ ਅਧਿਆਤਮਕ ਧਨ ਵੱਲੋਂ ਲੁੱਟੇ ਜਾ ਰਹੇ, ਆਤਮਕ ਜੀਵਨ ਵੱਲੋਂ ਲੁੱਟੇ ਜਾ ਰਹੇ ਮਨੁੱਖ, ਆ ਮੈਂ ਤੈਨੂੰ ਦੱਸਾਂ, ਜੇ ਤੂੰ ਇਹ ਸਮਝਣਾ ਜ਼ਿਆਦਾ ਭਟਕਣ ਨਾਲ, ਫਿਰਨ ਨਾਲ, ਪੈਂਡਾ ਕਰਨ ਨਾਲ, ਦੇਸ਼ ਵਿਦੇਸ਼ ਰਟਨ ਕਰਨ ਨਾਲ ਰੱਬ ਮਿਲੇਗਾ, ਤੇ ਤੂੰ ਲੁੱਟਿਆ ਜਾ ਰਿਹਾ। ساری دنیا نو پھر لئیے تے اے تینو میں دساں او پیارے دا جیڑا پریم ہے
گنا ایک کر کرم
اس پریم وچ ایک قدم پٹ لے تے تینو اینا رٹن کرن دی لوڑ نہیں پاوے ہے اے دیش رٹن کرن نال تے تو اس تو دور جائیں گا پر پریم دا قدم پٹے گا تے اس دے نیڑے چلا جائے گا
موسنا مسکر پریم کی
بڑا سندر پرمان دیتا ہے مسکر دا ارتھ ہوندا ہے چاندنے ہے موسن الیاتمک جیون ولو لٹے جا رہے منکھ دھیان نال ویکھ یہ جو پریم دی چاندنی ہے کدی ویکھیا ہے چند دی چاندنی نو یہ ویس جو چند دی چاندنی ہے
رہے جو امبر شاہ
امبر جو اکاش وچ پورن طور تے شائی ہوئی ہے چندرما چڑیا ہوئے سارے اکاش وچ چاندنی پری ہوندی ہے
بیدے بانت کمل مہ
اس ویلے بیدے ونے ہوئے بچے ہوئے جو قبل ہن انہاں دے اُتے ہاں جی
پاور رہے لپٹا
رات نو چاندنی جدو پیندی ہے چاند دیاں رشماں آوندیاں نے لوکی پیار نال ویکھدے نے صاحب جی کہندے نے اک گل ویکھو اس چاندنی وچ کتے قبل تے چاندنی پیندی ہوئے تے قبل وچ وجے ہوئے تانوں پورے نظر آون گے ਉਹਨਾਂ ਤੇ ਵੇਖ ਤੈਨੂੰ ਪਤਾ ਲੱਗੇਗਾ ਪ੍ਰੇਮੀ ਹੋਵੇ ਤੇ ਕੋਈ ਐਸਾ ਹੋਵੇ ਆਪਣੇ ਪਿਆਰੇ ਦੇ ਉੱਤੇ ਬੈਠ ਕੇ ਉਸਨੇ ਆਪਣੀ ਜਾਨ ਦੇ ਦਿੱਤੀ ਹੈ ਜਿਵੇਂ ਕਬਲਾਂ ਦੇ ਉੱਤੇ ਪਵਰ ਲਿਪਟੇ ਹੋਏ ਨੇ ਜਦੋਂ ਚੰਦ ਦੀ ਚਾਂਦਨੀ ਹੁੰਦੀ ਹੈ ਰੱਬ ਦੇ ਪਿਆਰੇ ਉਸਦੇ ਚਰਨਾਂ ਨਾਲ ਲੱਗੇ ਹੁੰਦੇ ਨੇ ਤਿੰਨੀ ਰਹਿਣੜੀਏ ਚਮਕਣ ਤਾਰੇ ਜਾਖੈ ਸੰਤ ਜਨਾ ਮੇਰੇ ਰਾਮ ਪਿਆਰੇ ਉਸ ਵੇਲੇ ਰੱਬ ਦੇ ਆਕਾਸ਼ ਵੱਲੋਂ ਜਦੋਂ ਚਾਂਦਨੀ ਵਰਤਦੀ ਹੈ ਚਾਂਦਨੀ ਸਾਰੇ ਫੈਲੀ ਹੁੰਦੀ ਹੈ ਜਿਵੇਂ ਕਮਲ ਜਿਹੜੇ ਨੇ ਉਹਨਾਂ ਦੇ ਉੱਤੇ ਭਵਰੇ ਲਿਪਟੇ ਹੋਏ ਨੇ ਉਹ ਫਿਰ ਆਪਣਾ ਕਮਲ ਲੱਭਦੇ ਨੇ ਉਹ ਕਿਹੜਾ ਹੈ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋਏ ਕੌਲਾ ਨਾਨਕ ਦਾਸ ਉਹਨ ਸੰਗ ਲਪਟਾਇਓ ਜਿਉ ਬੂੰਦੈ ਚਾਤ੍ਰਿਕ ਮੌਲਾ ਕਹਿੰਦੇ ਨੇ ਜੇ ਭਵਰਿਆਂ ਜਾਨ ਦੇ ਦਿੱਤੀ ਹੈ ਤੇ ਮੈਂ ਆਪਣਾ ਧਿਆਨ ਨਹੀਂ ਦੇ ਸਕਦਾ ਮੈਂ ਸਿਮਰਨ ਨਹੀਂ ਕਰ ਸਕਦਾ ਮੈਂ ਉਸ ਆਪਣੇ ਪਿਆਰੇ ਦੇ ਚਰਨ ਕਿਉਂ ਛੱਡਾਂ ਉਹ ਵੇ ਇਹ ਚਾਂਦਨੀ ਵੇਖ ਕੇ ਹੁਣ ਚਾਂਦਨੀ ਵੇਖ ਕੇ ਅਯਾਸ਼ ਬੰਦੇ ਦੇ ਹੋਰ ਹੋਰ ਖਿਆਲ ਹੋਣਗੇ ਰੱਬ ਦਾ ਬੰਦਾ ਜਿਹੜਾ ਉਹ ਵੇਖਦਾ ਭਵਰੇ ਨੂੰ ਉਹ ਪ੍ਰਭੂ ਦੇ ਚਰਨ ਫੜ ਲੈਂਦਾ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ
ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਬ
ਇਹ ਮੂਸਨ ਭਾਈ ਜੀਵਨ ਵਿੱਚ ਜਿੰਨੇ ਜਪ ਨੇ ਜੋ ਤਪ ਹੈ ਜਿੰਨੇ ਸੰਜਮ ਰੱਖੇ ਨੇ ਔਖੇ ਔਖੇ ਸੰਜਮ ਜੈਨ ਮਾਰਗ ਸੰਜਮ ਜਾਂ ਸਾਧਨ ਹਰਖ ਖੁਸ਼ੀ ਸੁਖ ਜਿੰਨੇ ਹਨ ਮਾਨ ਹੈ ਜੋ ਵਡਿਆਈ ਹੈ ਮਹੱਤ ਮਾਨ ਮਹੱਤ ਜੋ ਵਡਿਆਈ ਹੈ ਅਰ ਗਰਬ ਇਹਨਾਂ ਤੋਂ ਵਡਿਆਈ ਤੋਂ ਜਿਹੜਾ ਅਵਮਾਨ ਹੋ ਜਾਂਦਾ ਕਿ ਮੈਂ ਇੰਨਾ ਕੁਛ ਕਰ ਲਿਆ ਇਹ ਸਾਰਾ ਕੁਛ ਜੇ ਇਕੱਠਾ ਕਰ ਲਿਆ ਜਾਏ
ਮੋਛਨ ਨਿਮਖ ਪ੍ਰੇਮ ਪਰ ਵਾਰ ਵਾਰ ਦਿਉ ਸਰਬ
ਹੇ ਮੋਛਨ ਭਾਈ ਅਧਿਆਤਮਕ ਜੀਵਨ ਵੱਲੋਂ ਨਾਮ ਅੰਮ੍ਰਿਤ ਦੀ ਦਾਤ ਵੱਲੋਂ ਲੁੱਟੇ ਜਾ ਰਹੇ ਮਨੁੱਖ ਧਿਆਨ ਨਾਲ ਸੁਣ ਰੱਬ ਮੈਨੂੰ ਇੱਕ ਨਿਮਖ ਭਰ ਆਪਣਾ ਪਿਆਰ ਦੇ ਦੇਵੇ ਉਸ ਪਿਆਰ ਤੋਂ ਮੈਂ ਕੀ ਵਾਰਨ ਲਈ ਤਿਆਰ ਹਾਂ ਮੈਂ ਹੇ ਮੋਸਨ ਜਿੰਨਾ ਜੀਵਨ ਵਿੱਚ ਤਪ ਕੀਤਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਆਪਣਾ ਤਪ ਵੀ ਵਾਰਨ ਲਈ ਤਿਆਰ ਹਾਂ ਆਪਣਾ ਜਪ ਛੱਡਣ ਲਈ ਤਿਆਰ ਹਾਂ ਸੰਜਮ ਸਾਰੇ ਵਾਰਨ ਲਈ ਤਿਆਰ ਹਾਂ ਔਰ ਖੁਸ਼ੀ ਸੁਖ ਜਿੰਨਾ ਮਾਨ ਮਹੱਤ ਵਡਿਆਈ ਹੈ ਕੀ ਅਵਮਾਨ ਹੈ ਇਹਨਾਂ ਦਾ ਸਭ ਕੁਛ ਸਦਕੇ ਕਰਨ ਲਈ ਤਿਆਰ ਹਾਂ ਮੋਸਨ ਨਿਮਖ ਪ੍ਰੇਮ ਪਰ ਵਾਰ ਵਾਰ ਦਿਓ ਸਭ ਇਹ ਮੈਂ ਸਭ ਕੁਛ ਹੀ ਵਾਰ ਦੇਵਾਂ ਵਾਰਨ ਲਈ ਤਿਆਰ ਹਾਂ ਇਸ ਦਾ ਭਾਵ ਇਹ ਹੈ ਉਸ ਦਾ ਪ੍ਰੇਮ ਅੱਖ ਚਮਕਣ ਜਿੰਨਾ ਸਮਾਂ ਮਿਲ ਜਾਏ ਉਹ ਨਿਸਤਾਰਾ ਕਰੇਗਾ ਇਹਨਾਂ ਬਾਕੀ ਸਾਧਨਾਂ ਨਾਲ ਨਿਸਤਾਰਾ ਨਹੀਂ ਹੋਣਾ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ ਬਾਣੀ ਵਿੱਚ ਸੱਚ ਹੀ ਕਿਹਾ ਮੈਨੂੰ ਜ਼ਿਆਦਾ ਖਲ ਜਗਨ ਚ ਪੈਣ ਦੀ ਲੋੜ ਨਹੀਂ। ਹੋ ਹੀ ਜਾਂਦਾ ਦੂਰੋਂ ਕੋਈ ਮਿੱਤਰ ਨਜ਼ਰ ਪੈ ਜਾਏ ਤੇ ਆਖੀਦਾ ਹੁਣ ਆਏਗਾ, ਮੈਂ ਇਹ ਗੱਲ ਕਰਾਂਗਾ, ਇਹ ਜਵਾਬ ਦੇਵੇਗਾ, ਮੈਂ ਅੱਗੋਂ ਇਹ ਆਖਾਂਗਾ, ਉਧੇੜ ਗੁਣ ਅੰਦਰ ਸ਼ੁਰੂ ਹੋ ਗਏ। ਮੱਥਾ ਟੇਕਾਂਗਾ ਜੀ, ਉਹਨਾਂ ਸੀਸ ਦਿੱਤੀ ਹੈ, ਦਾਤ ਮੰਗਾਂਗਾ, ਇਹ ਗੱਲ ਕਰਾਂਗਾ। ਪਰ ਕਮਾਲ ਗੱਲ ਹੋਈ, ਜਦੋਂ ਵੇਖਿਆ ਨਾ ਉਥੋਂ ਪਾਸਿਆ ਹੋਰ ਪਾਸੇ ਚਲੇ ਗਏ, ਇਹਦੇ ਵੱਲ ਆਏ ਕੋਈ ਨਹੀਂ। ਇਹਦੇ ਅੰਦਰੋਂ ਇੱਕ ਆਹ ਨਿਕਲੀ, ਜਿਵੇਂ ਕਿਸੇ ਦੀ ਕੋਈ ਜਾਨ ਨਿਕਲ ਜਾਂਦੀ ਹੈ। ਇਸ ਤਰ੍ਹਾਂ ਹੋ ਗਿਆ ਤੇ ਦੌੜ ਕੇ ਗਿਆ ਤੇ ਕਹਿਣ ਲੱਗਾ, ਪਾਤਸ਼ਾਹ ਮੈਂ ਤੇ ਬੜੀਆਂ ਆਸਾਂ ਬਣਾ ਕੇ ਖੜਾ ਸਾਂ, ਇਹ ਕੀ ਹੋ ਗਿਆ, ਮੇਰੀ ਬੇਨਤੀ ਤੇ ਸੁਣ ਜਾਓ। ਫਿਰ ਉਸ ਵੇਲੇ ਕਹਿਣ ਲੱਗੇ ਗੁਰਦੇਵ, ਕਹਿੰਦੇ ਨੇ ਉਧਰ ਮੂੰਹ ਨਹੀਂ ਕੀਤਾ, ਖੜੇ ਖੜੇ ਪਿਛਲੇ ਪਾਸੇ ਨੂੰ ਵਾਲ ਕਰਕੇ ਕਹਿੰਦੇ, ਹਾਂ ਨੰਦ ਲਾਲ ਦੱਸ ਕੀ ਕਹਿੰਦਾ। ਫਿਰ ਉਸ ਵੇਲੇ ਕਹਿਣ ਲੱਗੇ ਗੁਰਦੇਵ, ਕਹਿੰਦੇ ਨੇ ਉਧਰ ਮੂੰਹ ਨਹੀਂ ਕੀਤਾ, ਖੜੇ ਖੜੇ ਪਿਛਲੇ ਪਾਸੇ ਨੂੰ ਵਾਲ ਕਰਕੇ ਕਹਿੰਦੇ, ਹਾਂ ਨੰਦ ਲਾਲ ਦੱਸ ਕੀ ਕਹਿੰਦਾ। ਉਸ ਵੱਲ ਵੇਖਿਆ ਵੀ ਨਹੀਂ, ਮਾਲਕ ਦੀ ਮਰਜ਼ੀ ਹੈ, ਵੇਖਿਆ ਵੀ ਨਹੀਂ, ਖੜੇ ਖੜੇ ਪਿਛਾ ਨੂੰ ਕਹਿੰਦੇ ਨੇ ਦੱਸ ਕੀ ਕਹਿੰਦਾ। ਉਹ ਪਿੱਛੋਂ ਆਵਾਜ਼ ਦੇ ਕੇ ਕਹਿੰਦਾ, ਅੱਜ ਪੇਸ਼ੇ ਚਸ਼ਮ ਆ ਬੁੱਤੇ ਨਾ ਮਿਹਰ ਬਾਂ ਗੁਜਸ, ਅੱਜ ਮੇਰਾ ਪਿਆਰਾ ਮੇਰੇ ਅੱਗੋਂ ਮਿਹਰਬਾਨੀ ਕੀਤੀਆਂ ਤੋਂ ਬਿਨਾਂ ਹੀ, ਦਰਸ਼ਨ ਦਿੱਤਿਆਂ ਤੋਂ ਬਿਨਾਂ ਹੀ ਗੁਜ਼ਰ ਗਿਆ। ਅੱਜ ਪੇਸ਼ੇ ਚਸ਼ਮ ਆ ਬੁੱਤੇ ਨਾ ਮਿਹਰ ਬਾਂ ਗੁਜਸ, ਜਾਨਾ ਗੁਜਸ, ਜਾਨਾ ਦਾ ਅਰਥ ਹੁੰਦਾ ਮਿੱਤਰ ਦੋਸਤ, ਮੇਰਾ ਮਿੱਤਰ ਲੰਘ ਗਿਆ। ਜਾਨਾ ਗੁਜਸ ਜੇ ਰਾਹੇ ਦੀਦਾ ਜਾ ਗੁਜਸ਼ਤ, ਕਹਿਣ ਲੱਗੇ ਅੱਖਾਂ ਰਾਹੀਂ ਮੇਰੀ ਜਾਨ ਨਿਕਲ ਗਈ ਹੈ, ਮੈਂ ਤੇ ਮੁਰਦਾ ਹੋ ਗਿਆ। ਮੇਰਾ ਪਿਆਰਾ ਮੇਰੇ ਵੱਲ ਮੂੰਹ ਕਰਕੇ ਨਹੀਂ ਗੁਜ਼ਰਿਆ, ਮੈਨੂੰ ਦਰਸ਼ਨ ਨਹੀਂ ਹੋਏ, ਵੇਖਿਆ ਆਕਾਸ਼ ਵੱਲ। ਕਹਿੰਦੇ ਨੇ ਤੇਰਾ ਰੰਗ ਇਹ ਕਾਲਾ ਪਤਾ ਕਿਉਂ ਹੋ ਗਿਆ, ਰੰਗਸ਼ ਕਬੂਦ ਕਰ ਦੋ ਵ ਦਿਲ ਪੁਰਸ਼ ਰਾਰਾ ਸਾਖਤ, ਬਸ ਅਸ ਕੇ ਦੂਦਾ ਆਹੇ ਮਨ ਅਸ ਆਸਮਾਂ ਗੁਜਸ਼। ਸਾਡੇ ਅੰਦਰੋਂ ਆਹ ਦਾ ਧੂੰਆਂ ਨਿਕਲਿਆ ਤੇ ਆਕਾਸ਼ ਸਾਰਾ ਚੰਗਿਆੜਿਆਂ ਨਾਲ ਭਰ ਗਿਆ, ਇਹ ਕਾਲਾ ਹੋ ਗਿਆ, ਮੇਰਾ ਮਿੱਤਰ ਕੋਲੋਂ ਲੰਘ ਗਿਆ, ਮੈਨੂੰ ਬੁਲਾਇਆ ਨਹੀਂ। ਫਿਰ ਕਹਿੰਦਾ ਗੁਫਤਮ ਜਾਣਦੇ ਹਾਂ, ਮੈਂ ਆਖਿਆ ਜਾਨ ਦੇ ਦਿੰਦੇ, ਮੇਰੀ ਜਾਨ ਲੈ ਲਓ। ਬਗੁਫਤਮ ਜਾਣਦੇ ਹਾਂ ਇਵਜ਼ੇ ਯਕ ਨਿਗਾਹੇ ਤੋਂ, ਤੁਹਾਡੀ ਇੱਕ ਨਜ਼ਰ ਤੋਂ ਮੈਂ ਜਾਨ ਦੇ ਦੇਣਾ, ਤੁਸੀਂ ਨਜ਼ਰ ਭਰ ਕੇ ਵੇਖਦੇ ਹੋ ਤੇ ਮੇਰਾ ਸਿਰ ਲਾ ਲਓ। ਬਗੁਫਤਾ ਅੱਗੋਂ ਬੋਲਿਆ, ਮੇਰਾ ਮਿੱਤਰ ਮਿਆਨੇ ਮਾਲ ਤੋਂ ਸੌਦਾ ਨਵੇਂ ਸ਼ਬਦ, ਕਹਿਣ ਲੱਗੇ ਤੂੰ ਇਹ ਸੌਦਾ ਕਰਨਾ ਪਿਆ, ਇਹ ਵਪਾਰ ਨਹੀਂ ਚੱਲਣਾ, ਇਹ ਸੌਦਾ ਨਹੀਂ ਹੁੰਦਾ, ਮੈਂ ਤੇ ਇੱਕ ਨਜ਼ਰ ਤੋਂ ਕਰੋੜਾਂ ਜਾਨਾਂ ਲੈ ਲੈਣੀਆਂ ਨੇ, ਤੂੰ ਇੱਕ ਸਿਰ ਦੀ ਗੱਲ ਕਰਨਾ ਪਿਆ। ਭਾਈ ਜੀ ਇਹ ਵਪਾਰ ਇੰਜ ਨਹੀਂ ਹੁੰਦਾ, ਸੱਚੀ ਕਿਹਾ ਸੀ। ਕਹਿਣ ਲੱਗਾ ਮੈਂ ਤੁਹਾਡੇ ਦਰ ਦਾ ਕੂਕ ਰਹਾ, ਮੈਨੂੰ ਖੈਰ ਪਾਓ। ਗੁਰਦੇਵ ਕਹਿਣ ਲੱਗੇ ਖੈਰ ਪੈਂਦੀ ਉਸ ਦੀ ਮਰਜ਼ੀ ਨਾਲ, ਖੈਰ ਮੁੱਲ ਨਹੀਂ ਖਰੀਦੀ ਜਾਂਦੀ, ਇਹ ਸੌਦਾ ਭਾਈ ਇਸ ਤਰ੍ਹਾਂ ਨਹੀਂ ਹੁੰਦਾ, ਸੱਚ ਕਿਹਾ ਹੈ। ਗੁਰੂ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਇਹ ਮੋਸਨ ਅੱਖ ਚਮਕਣ ਜਿੰਨਾ ਸਮਾਂ ਰੱਬ ਮੈਨੂੰ ਪਿਆਰ ਦੇ ਦੇਵੇ, ਮੈਂ ਜੀਵਨ ਵਿੱਚ ਜੋ ਕੀਤਾ ਔਖੇ ਤੋਂ ਔਖਾ ਸਾਧਨ ਸਭ ਕੁਝ ਕੁਰਬਾਨ ਕਰਨ ਵਾਸਤੇ ਤਿਆਰ ਹਾਂ। ਰੱਬ ਦੇ ਪਿਆਰੇ ਇੰਜ ਹੀ ਕਿਹਾ। ਭਗਤ ਨਾਮਦੇਵ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਕਰਮ ਕਾਂਡੀਆਂ ਨੂੰ ਤੁਸੀਂ ਸਾਰੇ ਦੇਵਤੇ ਲੈ ਲਓ, ਮੈਨੂੰ ਮੇਰਾ ਇੱਕ ਪ੍ਰਮਾਤਮਾ ਦੇ ਦਿਓ। ਕਿੰਨਾ ਸੁੰਦਰ ਉਹ ਬਚਨ ਹੈ। ਕਹਿੰਦੇ ਨੇ ਭਾਈ ਮੈਂ ਤੇ ਇਹ ਚਾਹਨਾ ਹਾਂ ਤੋ ਇੱਕ ਰਮਈਆ ਲੈ ਹਾਂ, ਆਨ ਦੇਵ ਬਦਲਾ ਮਨ ਦੇ, ਬਦਲੇ ਵਿੱਚ ਮੈਂ ਸਭ ਕੁਝ ਦੇਣ ਵਾਸਤੇ ਤਿਆਰ ਹਾਂ। ਰੱਬ ਦਾ ਪਿਆਰਾ ਇਹ ਚਾਹੁੰਦਾ ਪ੍ਰੇਮ ਮਿਲ ਗਿਆ ਤੇ ਸਭ ਕੁਝ ਮਿਲ ਗਿਆ, ਕਹਿੰਦੇ ਨੇ ਮੈਂ ਸਭ ਕੁਝ ਭਾਈ ਵਾਰਨ ਵਾਸਤੇ ਤਿਆਰ ਹਾਂ।
ਮੋਸਨਾ ਮਰਮ ਨਾ ਜਾਣੇ,
ਆਤਮਕ ਜੀਵਨ ਵੱਲੋਂ ਲੁੱਟੇ ਜਾ ਰਹੇ ਮਨੁੱਖ ਮੋਸਨ, ਭਈ ਇਹ ਜਿਹੜਾ ਸੰਸਾਰ ਹੈ ਭੇਦ ਨਹੀਂ ਜਾਣਦਾ, ਮਰਮ ਦਾ ਅਰਥ ਹੈ ਭੇਦ, ਇਸ ਭੇਦ ਨੂੰ ਨਹੀਂ ਸਮਝਦਾ।
ਮਰਤ ਹਿਰਤ ਸੰਸਾਰ,
ਸੰਸਾਰ ਇਸੇ ਲਈ ਮਰ ਰਿਹਾ ਹੈ, ਹਿਰਤ ਦਾ ਅਰਥ ਹੈ ਹਿਰਿਆ ਜਾ ਰਿਹਾ, ਲੁੱਟਿਆ ਜਾ ਰਿਹਾ ਹੈ।
ਪ੍ਰੇਮ ਭ੍ਰਮ ਨਾ ਦੇ,
ਪਿਆਰੇ ਦੇ ਪ੍ਰੇਮ ਵਿੱਚ ਨਹੀਂ ਬਿੰਨਿਆ ਗਿਆ, ਮਾਇਆ ਨੇ ਤੈਨੂੰ ਵਿੰਨ ਲਿਆ, ਮਾਲਕ ਨਾਲ ਨਹੀਂ ਜੁੜ ਸਕਿਆ, ਉਸ ਨਾਲ ਨਹੀਂ ਵਿੱਜ ਸਕਿਆ।
ਉਲਝਿਓ
ਦਾ ਅਰਥ ਹੈ ਉਲਝਿਆ ਪਿਆ, ਮਿਥ ਦਾ ਅਰਥ ਹੈ ਮਿਥਿਆ ਵਿਵਹਾਰ। ਇਹ ਜੰਜਾਲ ਸੰਸਾਰ ਦੇ ਵਿਵਹਾਰ ਵਿੱਚ, ਜੰਜਾਲ ਵਿੱਚ ਮਿਥਿਆ ਜੰਜਾਲ ਵਿੱਚ ਫਸਿਆ ਪਿਆ ਹੈ।
ਦਬ ਦਬ ਜਬ ਜਾ ਰਹੀ
ਪੂਰਾ
ਬਿਸ਼ਰਤ ਪ੍ਰੇਮ ਬਿਹਾਰ।
ਕੱਪ, ਕੱਪ ਦਾ ਅਰਥ ਹੈ ਘਰ, ਦਬ ਦਾ ਅਰਥ ਹੈ ਦਰਬ ਮਾਇਆ। ਕਿਸੇ ਦੇ ਘਰ ਨੂੰ ਕਹਿੰਦੇ ਨੇ ਜੇ ਅੱਗ ਲੱਗ ਜਾਏ, ਜਦੋਂ ਘਰ ਸੜ ਜਾਏ ਤੇ ਘਰ ਚ ਜਿੰਨਾ ਧਨ ਹੋਵੇ ਉਹ ਵੀ ਸੜ ਜਾਏ, ਉਸ ਦੇ ਪ੍ਰੇਮ ਵਿੱਚ ਬੰਦਾ ਬੇਹਾਲ ਹੋ ਜਾਂਦਾ। ਕਿਵੇਂ ਰੋਂਦਾ ਤੜਪਦਾ, ਕਹਿੰਦਾ ਮੇਰਾ ਘਰ ਸੜ ਗਿਆ ਲੋਕੋ ਬਚਾਓ, ਮੇਰਾ ਧਨ ਸੜ ਗਿਆ ਲੋਕੋ ਬਚਾਓ। ਕਹਿੰਦੇ ਨੇ ਕੱਪ ਦਬ ਜਬ ਜਾ ਰਹੀ ਹੈ, ਜਦੋਂ ਇਹ ਜਲ ਜਾਂਦਾ ਸੜ ਜਾਂਦਾ ਕਿਤੇ ਅੱਗ ਲੱਗ ਜਾਂਦੀ ਹੈ। ਬਿਸ਼ਰਤ ਪ੍ਰੇਮ ਬਿਹਾਰ, ਇਸ ਦੇ ਪਿਆਰ ਵਿੱਚ ਬੰਦਾ ਕਿਵੇਂ ਤੜਪਦਾ, ਕਿਵੇਂ ਕਲਪਦਾ, ਕਿਵੇਂ ਰੋਂਦਾ ਹੈ, ਬੇਹਾਲ ਹੋ ਜਾਂਦਾ ਹੈ।
ਮੂਸਨਾ ਤਬ ਹੇ ਮੂਸੀਆ,
ਬਾਦਸ਼ਾਹ ਕਹਿੰਦੇ ਨੇ ਹੇ ਮੂਸਨ, ਆਤਮਕ ਜੀਵਨ ਵੱਲੋਂ ਲੁੱਟੇ ਜਾ ਰਹੇ ਮਨੁੱਖ, ਅਸਲ ਵਿੱਚ ਘਰ ਸੜਨ ਨਾਲ ਬੰਦਾ ਨਹੀਂ ਸੜਦਾ, ਧਨ ਸੜਨ ਨਾਲ ਨਹੀਂ ਸੜਦਾ, ਅਸਲ ਵਿੱਚ ਕਦੋਂ ਲੁੱਟੇ ਜਾਈਦਾ ਹੈ।
ਬਿਸਰਤ ਪੁਰਖ ਦਇਆ,
ਉਹ ਪੁਰਖ ਦਇਆ ਦਾ ਕਰ ਜਦੋਂ ਭੁੱਲ ਜਾਂਦਾ ਅਸਲ ਘਰ ਤੇ ਉਸ ਵੇਲੇ ਸੜਦਾ, ਅਸਲ ਧਨ ਤੇ ਉਸ ਵੇਲੇ ਸੜਦਾ। ਸੂਫੀ ਸੰਤ ਬੀਬੀ ਰਾਵੀਆ ਬਾਰੇ ਮੈਂ ਪੜਿਆ ਸੀ, ਇੱਕ ਦਿਨ ਉੱਚੀ ਉੱਚੀ ਰੌਲਾ ਪਾਏ ਪਈ ਤੇ ਅੱਧੀ ਰਾਤ ਦਾ ਟਾਈਮ ਹੋਵੇਗਾ, ਬਸਰੇ ਦੇ ਰਹਿਣ ਵਾਲੀ ਸੀ। ਲੋਕੋ ਦੌੜੋ ਅੱਗ ਲੱਗ ਗਈ, ਮੈਂ ਸੜ ਗਈ, ਅੱਗ ਲੱਗ ਗਈ, ਅੱਗ ਲੱਗ ਗਈ। ਲੋਕੀ ਬੜਾ ਹਿੱਤ ਪਿਆਰ ਕਰਦੇ ਸਨ ਤੇ ਬਾਰ ਬਾਰ ਇਸ ਦੀ ਚੌਂਪੜੀ ਸੀ। ਭੱਜੇ ਆਏ ਛੋਟੇ ਛੋਟੇ ਬੱਚੇ ਵਿਚਾਰੇ, ਜਿੰਨਾ ਪਾਣੀ ਘਰ ਸੀ ਉਹ ਲੈ ਕੇ ਦੌੜੇ ਆਏ, ਕੋਈ ਬਾਲਟੀ ਭਰੀ ਆਵੇ, ਕੋਈ ਘੜਾ ਚੁੱਕੀ ਆਵੇ ਕਿ ਮਾਈ ਦੇ ਘਰ ਨੂੰ ਅੱਗ ਲੱਗ ਗਈ ਹੈ, ਮਾਤਾ ਦੇ ਘਰ ਦੀ ਅੱਗ ਬੁਝਾਓ। ਪਰ ਜਦੋਂ ਕੋਲ ਆਏ ਹੈਰਾਨ ਹੋ ਗਏ, ਉੱਥੇ ਤੇ ਦੀਵਾ ਵੀ ਨਹੀਂ ਜਗ ਰਿਹਾ, ਅੱਗ ਲੱਗਣੀ ਤੇ ਕਿਤੇ ਰਹਿ ਗਈ, ਬਿਲਕੁਲ ਹਨੇਰਾ, ਤੇ ਉਹ ਖੜੀ ਰੌਲਾ ਪਾ ਰਹੀ ਹੈ ਅੱਗ ਲੱਗੀ ਹੈ, ਅੱਗ ਲੱਗੀ ਬੁਝਾਓ। ਲੋਕ ਆ ਕੇ ਕਹਿਣ ਲੱਗੇ, ਮਾਤਾ ਅੱਜ ਸਾਡੀ ਸ਼ਰਧਾ ਤੇਰੇ ਤੋਂ ਟੁੱਟ ਗਈ। ਉਹ ਕਾਹਦਾ ਸਾਧੂ ਹੈ ਜਿਹੜਾ ਝੂਠ ਬੋਲੇ, ਤੈਨੂੰ ਅਸੀਂ ਫਕੀਰ ਸਮਝਦੇ ਰਹੇ ਹਾਂ, ਤੇਰਾ ਆਦਰ ਕਰਦੇ ਰਹੇ ਹਾਂ, ਪਰ ਤੂੰ ਇਹ ਝੂਠ, ਏਡਾ ਝੂਠ ਬੋਲਿਆ, ਕਿੱਥੇ ਹੈ ਅੱਗ? ਕਹਿਣ ਲੱਗੀ, ਬਸ ਅੱਗ ਤੇ ਜ਼ਰੂਰ ਹੈ, ਤੁਹਾਡੀ ਮੇਰੀ ਅੱਗ ਵਿੱਚ ਫਰਕ ਹੈ। ਤੁਸੀਂ ਰੌਲਾ ਪਾਉਂਦੇ ਹੋ ਜਦੋਂ ਬਾਹਰ ਦਾ ਘਰ ਸੜਦਾ ਹੈ, ਤੇ ਮੈਂ ਰੌਲਾ ਪਾਉਂਦੀ ਹਾਂ ਜਦੋਂ ਅੰਦਰ ਦਾ ਘਰ ਸੜਦਾ ਹੈ। ਤੁਸੀਂ ਲੈ ਕੇ ਕੀ ਆਏ? ਕਹਿਣ ਲੱਗੇ ਪਾਣੀ। ਕਹਿਣ ਲੱਗੇ ਬਾਹਰ ਦੇ ਪਾਣੀ ਨਾਲ ਅੰਦਰ ਦੀ ਅੱਗ ਨਹੀਂ ਬੁਝਣੀ। ਉਹ ਅੱਗ ਲੱਗੀ ਹੈ ਜਿਸ ਨੇ ਮਨ ਸਾੜ ਕੇ ਰੱਖ ਦਿੱਤਾ, ਉਹ ਅੱਗ ਲੱਗੀ ਹੈ। ਬਾਣੀ ਵਿੱਚ ਇਸ ਅੱਗ ਦਾ ਜ਼ਿਕਰ ਹੈ, ਉਹ ਕਿਹੜੀ ਹੈ? ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਭਾਵੇਂ ਦੱਜੇ ਨਾਨਕਾ ਤਰੀਏ ਕਰਮੀ ਲੱਗ। ਅੰਦਰ ਦੀ ਅੱਗ ਕੀ ਹੈ? ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਨਾਈ। ਇਹ ਅੰਦਰ ਦੀ ਅੱਗ, ਸਾਹਿਬ ਜੀ ਕਹਿੰਦੇ ਨੇ ਤੈਨੂੰ ਰੋਣਾ ਤਾਂ ਚਾਹੀਦਾ, ਕਦੀ ਨਹੀਂ ਰੋਂਦਾ ਭਈ ਮੈਂ ਅੰਦਰੋਂ ਸੜ ਗਿਆ, ਸਭ ਕੁਝ ਜਲ ਗਿਆ, ਰਾਖ ਹੋ ਗਿਆ, ਮੈਨੂੰ ਬਚਾਓ, ਕਦੀ ਦੁਹਾਈ ਦਿੱਤੀ ਹੈ? ਤੂੰ ਦੁਹਾਈ ਦੇ ਭਈ ਰੱਬ ਦੇ ਪਿਆਰਿਓ ਮੈਨੂੰ ਬਚਾਓ, ਸਤਿਗੁਰੂ ਮੈਨੂੰ ਬਚਾ ਲਓ। ਸਿੱਖ ਨਾਮ ਅਭਿਆਸੀ ਐਸੀਆਂ ਜੋਦੜੀਆਂ ਕਰਦੇ ਰਹੇ। ਇੱਕ ਵਾਰੀ ਸਿੱਖਾਂ ਨੇ ਇਕੱਠੇ ਆ ਕੇ ਖਲੋ ਕੇ ਬੇਨਤੀ ਕੀਤੀ, ਪਾਤਸ਼ਾਹ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਤੇ ਜਾਨਵਰ ਭੱਜ ਕੇ ਨਦੀ ਵਿੱਚ ਜਾਂਦੇ ਨੇ, ਤੇ ਸੰਸਾਰ ਨੂੰ ਅੱਗ ਲੱਗੀ, ਸਾਡਾ ਮਨ ਸੜ ਰਿਹਾ, ਅਸੀਂ ਕਿੱਥੇ ਜਾਈਏ? ਕਹਿਣ ਲੱਗੇ ਤੁਸੀਂ ਸਾਧ ਸੰਗਤ ਵਿੱਚ ਆ ਜਾਓ, ਤੁਹਾਡੀ ਅੱਗ ਬੁੱਝ ਜਾਏਗੀ, ਕਿਉਂਕਿ ਸੰਗਤ ਦੇ ਵਿੱਚ ਅੰਮ੍ਰਿਤ ਵਰਸਦਾ ਹੈ। ਪਰ ਸੱਚ ਇਹ ਹੈ, ਜੇ ਸੰਗਤ ਵਿੱਚ ਆ ਕੇ ਵੀ ਮਨ ਦੀ ਅੱਗ ਨਹੀਂ ਨਾ ਬੁੱਝੀ, ਫਿਰ ਉਸ ਬਰਸਾਤ ਵਿੱਚ ਅਸੀਂ ਭਿੱਜੇ ਨਹੀਂ। ਹੁਣ ਐਸਾ ਵੀ ਹੋ ਜਾਂਦਾ, ਮੀਂਹ ਬਰਸਦਾ ਰਹਿੰਦਾ, ਬੰਦਾ ਭਿੱਜਦਾ ਵੀ ਨਹੀਂ, ਜਿੰਨਾ ਪ੍ਰਬੰਧ ਕੀਤੇ ਨੇ, ਸਿਰ ਕੱਜਿਆ, ਛਾਤਾ ਤਗੜਾ ਕੋਈ ਉੱਪਰ ਲਿਆ ਚੌੜਾ, ਜਾਂ ਕੋਈ ਹੋਰ ਵਾਟਰ ਪ੍ਰੂਫ ਕੱਪੜੇ ਪਾਏ ਨੇ, ਉਹ ਕਿੱਥੇ ਭਿੱਜਦੇ ਨੇ? ਤੇ ਬੰਦਾ ਸੰਗਤ ਵਿੱਚ ਵੀ ਆ ਜਾਏ ਤੇ ਪ੍ਰਬੰਧ ਕਰਕੇ ਆਏ ਕਿ ਮੈਂ ਭੇਜਣਾ ਨਹੀਂ, ਅਸਰ ਨਹੀਂ ਹੋਣ ਦੇਣਾ, ਤੇ ਐਸਾ ਹੋ ਸਕਦਾ ਨਾ ਭੇਜੇ। ਪਰ ਇੱਥੇ ਅੰਮ੍ਰਿਤ ਬਰ ਬਰਸ ਰਿਹਾ, ਸ਼ਬਦ ਵਿਚਾਰ ਦਾ ਚਿਮ ਚਿਮ ਬਰਸ ਹੈ ਅੰਮ੍ਰਿਤ ਤਾਰਾ। ਮਨ ਪੀਵੈ ਸੁਣ ਸ਼ਬਦ ਵਿਚਾਰ, ਬਾਣੀ ਨੇ ਸਪਸ਼ਟ ਕਿਹਾ ਕਿ ਸਾਵਨ ਵਣ ਹਰਿਆਵਲੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਾਵਨ ਵਣ ਹਰਿਆਵਲੇ ਸੁੱਕੇ ਜਾ ਵਾਹ, ਸਭ ਕੋ ਸਰਸੈ ਵਰਸ ਦਾ ਝੂਰੇ ਜੋ ਲਾਹ। ਸਭਨਾ ਰਾਤ ਮਿਲਾਵੜਾ ਚੱਕਵੀ ਦੋਰਾਹਾ, ਸੰਖ ਸਮੁੰਦੋਂ ਸੱਖਣਾ ਰੋਵੈ ਦੇ ਤਾਹਾ, ਤਿਉਂ ਜਗ ਅੰਦਰ ਬੇਮੁਖਾਂ ਨਿਤ ਉਬੈ ਸਾਹਾ। ਇਹਨੇ ਨੂੰ ਕੁਛ ਐਸੇ ਨੇ ਜਿਹੜੇ ਉਸ ਦੀ ਕਿਰਪਾ ਦੀ ਬਰਸਾਤ ਵਿੱਚ ਨਹੀਂ ਭੇਜਦੇ। ਉਹ ਕਹਿੰਦੇ ਨੇ ਹੇ ਮੋਹਸਨ ਭਾਈ, ਅਸਲ ਤੇ ਘਰ ਜਿਹੜਾ ਅੰਦਰ ਦਾ, ਜੇ ਉਹ ਸੜ ਗਿਆ ਤੇ ਬੇਹਾਲ ਹੋ, ਅੰਦਰ ਦੇ ਆਤਮਕ ਗੁਣ ਸੜ ਗਏ, ਰੱਬ ਵਿਛੜ ਗਿਆ, ਤੇ ਬੰਦੇ ਨੂੰ ਇੰਜ ਰੋਣਾ ਚਾਹੀਦਾ। ਰੱਬ ਦੀ ਯਾਦ ਨਹੀਂ ਆਈ ਤੇ ਇੰਜ ਰੋਣਾ ਚਾਹੀਦਾ ਜਿਵੇਂ ਘਰ ਸੜ ਗਿਆ ਹੋ, ਜੇ ਰੱਬ ਦੀ ਯਾਦ ਨਹੀਂ ਆਈ ਤੇ ਇੰਜ ਰੋਣਾ ਚਾਹੀਦਾ ਜਿਵੇਂ ਧਨ ਸੜ ਗਿਆ ਹੋਵੇ। ਉਹ ਕਹਿੰਦੇ ਨੇ ਇਸ ਤਰ੍ਹਾਂ ਉਸ ਤੇਰੇ ਪ੍ਰੇਮ ਵਿੱਚ ਵਿਛੜਦਿਆਂ ਰੱਬ ਦਾ ਪਿਆਰਾ ਬੇਹਾਲ ਹੋ ਜਾਂਦਾ ਹੈ।
ਪ੍ਰੇਮ ਸੁਭਾਅ
ਦਾ ਅਰਥ ਹੁੰਦਾ ਸਵਾਰਥ, ਮਨੋਰਥ। ਬੰਦੇ ਦਾ ਸਵਾਰਥ ਵੀ ਵੱਖ ਵੱਖ ਹੈ, ਕਿਸੇ ਦਾ ਕੋਈ, ਕਿਸੇ ਦਾ ਕੋਈ। ਪਰ ਇੱਥੇ ਕਹਿ ਰਹੇ ਨੇ ਜਿਨ੍ਹਾਂ ਦੇ ਜੀਵਨ ਦਾ ਲਕਸ਼ ਕੀ ਹੈ, ਮੰਤਵ ਕੀ ਹੈ, ਸਵਾਰਥ ਕੀ ਹੈ, ਪ੍ਰੇਮ ਕਿ ਰੱਬ ਦਾ ਪ੍ਰੇਮ ਕਿਵੇਂ ਪ੍ਰਾਪਤ ਹੋਵੇ। ਜਿਨ੍ਹਾਂ ਦਾ ਪ੍ਰੇਮ ਸੁਭਾਅ ਹੈ, ਪ੍ਰੇਮ ਮਨੋਰਥ ਹੈ,
ਚਰਨ ਚਿਤਵ ਮਨ ਮਾਵੈ,
ਆਪਣੇ ਮਨ ਵਿੱਚ ਪਰਮਾਤਮਾ ਦੇ ਚਰਨਾਂ ਦਾ ਚਿਤਵਨ, ਉਹਨਾਂ ਦਾ ਚੇਤਾ ਕਰਦੇ ਰਹਿੰਦੇ ਹਨ।
ਨਾਨਕ ਬਿਰਹੀ ਬ੍ਰਹਮ ਕੈ,
ਕਹਿੰਦੇ ਨੇ ਜਿਹੜੇ ਬ੍ਰਹਮ ਦੇ ਬਿਰਹੀ ਹਨ। ਬਿਰਹੀ ਦਾ ਅਰਥ ਹੁੰਦਾ ਪ੍ਰੇਮੀ। ਅਸਲ ਵਿੱਚ ਬਿਰਹੋ ਹੰਕਾਰੀਆਂ ਦੇ ਅੰਦਰ ਨਹੀਂ ਜਾਗਦਾ, ਬਿਰਹੋ ਪ੍ਰੇਮੀਆਂ ਦੇ ਅੰਦਰ ਹੀ ਜਾਗਦਾ। ਹੰਕਾਰੀ ਬੰਦਾ ਉਹਨੇ ਗੁਰੂ ਦਾ ਬਿਰਹੋ ਕੀ ਕਰਨਾ, ਉਹ ਕਹਿੰਦਾ ਇਹ ਗੁਰੂ ਛੱਡਾਂਗਾ, 20 ਗੁਰੂ ਹੋਰ ਨੇ, ਇੱਕ ਹੋਰ ਬਣਾ ਲਵਾਂਗਾ ਜਾ ਕੇ। ਹੰਕਾਰੀ ਬੰਦਾ ਕਹਿੰਦਾ ਬਹੁਤ ਕੁਛ ਹੈ ਸੰਸਾਰ ਵਿੱਚ, ਮੈਨੂੰ ਕੀ ਲੋੜ ਹੈ, ਇਹ ਧਰਮ ਛੱਡਾਂਗਾ, ਹੋਰ ਧਰਮ ਧਾਰਨ ਕਰ ਲਵਾਂਗਾ, ਤੇ ਲੋੜ ਹੀ ਕੀ ਹੈ, ਨਾ ਸੰਗਤ ਵਿੱਚ ਜਾਵਾਂਗਾ, ਇਸ ਸੰਗਤ ਵਿੱਚ ਜਾਣਾ, ਹੋਰ ਕੋ ਲੱਭ ਲਵਾਂਗਾ। ਜਿਹੜਾ ਹੰਕਾਰੀ ਹਮੇਸ਼ਾ ਹੋਰ ਦੀ ਗੱਲ ਕਰਦਾ, ਪ੍ਰੇਮੀ ਕਹਿੰਦਾ ਨਹੀਂ, ਇਸ ਬਿਨਾ ਹੋਰ ਥਾਂ ਹੀ ਕੋਈ, ਮੇਰਾ ਟਿਕਾਣਾ ਹੀ ਕੋਈ ਨਹੀਂ, ਮੈਂ ਕਿੱਥੇ ਜਾਵਾਂਗਾ। ਇੱਥੇ ਕਹਿ ਰਹੇ ਨੇ ਕਿ ਜਿਹੜੇ ਬ੍ਰਹਮ ਦੇ ਬਿਰਹੀ ਨੇ, ਨਾਨਕ ਬਿਰਹੀ ਬ੍ਰਹਮ ਕੋ
ਕੇ,
ਕਿਸੇ ਹੋਰ ਥਾਂ ਤੇ ਨਹੀਂ ਜਾਂਦੇ, ਉਹ ਕਹਿੰਦੇ ਨੇ ਟਿਕਾਣਾ ਹੀ ਕੋਈ ਨਹੀਂ। ਭਾਈ ਗੁਰਦਾਸ ਜੀ ਨੇ ਜਿਵੇਂ ਲਿਖਿਆ, ਉਹ ਕਹਿੰਦੇ ਨੇ ਬੱਚਾ ਆਪਣੀ ਮਾਂ ਨੂੰ ਭੁੱਲ ਕੇ ਕਿਸੇ ਹੋਰ ਗਾਂ ਥੱਲੇ ਜਾ ਪਾਏ, ਮੂੰਹ ਤੇ ਲੱਤ ਮਾਰਦੀ, ਦੁੱਧ ਉੱਥੇ ਕਿੱਥੋਂ ਮਿਲਣਾ। ਨਾ ਗਾਂ ਬੜਿਆ ਖੁਸ਼ ਹੁੰਦੀ ਹੈ, ਪਰ ਜੇ ਆਪਣਾ ਬੱਚਾ ਆਵੇ ਤੇ ਤਾਂ, ਨਹੀਂ ਤੇ ਨਹੀਂ। ਜੈਸੇ ਬਛਰਾ ਬਿਛਰ ਪਰੇ ਆਣ ਗਾਏ ਥਨ, ਦੁੱਗਧ ਨਾ ਪਾਨ ਕਰੇ ਮਾਰ ਕਰੇ ਲਾਟ ਕੇ, ਜੈਸੇ ਰਾਜ ਦੁਆਰ ਤਜ ਆਣ ਦੁਆਰ, ਜਾਤ ਜਨ ਹੋਤ ਮਾਨ ਭੰਗ, ਮਹਿਮਾ ਕਾਹੂ ਨਾ ਬਾਟ ਕੇ, ਜੈਸੇ ਮਾਨ ਸਰ ਤਿਆਗ ਆਣ ਸਰ, ਜਾਤ ਹੰਸ ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੇ, ਤੈਸੇ ਗੁਰਸਿੱਖ ਆਣ ਦੇਵ ਕੀ ਸ਼ਰਨ ਜਾ, ਕਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੇ। ਕਹਿੰਦੇ ਨੇ ਕਿੱਥੇ ਜਾਵਾਂਗੇ, ਹੋਰ ਸਾਡਾ ਟਿਕਾਣਾ ਹੀ ਕੋਈ ਨਹੀਂ। ਨਾਨਕ ਬਿਰਹੀ ਬ੍ਰਹਮ ਕੇ, ਆਣ ਨਾ ਕਤੂ ਜਾ, ਆਣ ਦਾ ਅਰਥ ਹੈ ਹੋਰ, ਹੋਰ ਕਿਸੇ ਥਾਂ ਤੇ ਨਹੀਂ ਜਾਂਦੇ।
ਲੱਖ ਘੱਟ ਚੌਕਣੋ,
ਕਹਿੰਦੇ ਨੇ ਲੱਖਾਂ ਘਾਟੀਆਂ ਤੇ ਬਹੁਤ ਉੱਚਾ ਜਿਹੜਾ ਟਿਕਾਣਾ ਹੈ,
ਚੰਚਲ ਚੇਤ ਬਿਹਾਰ,
ਹੰਕਾਰ ਦੀਆਂ ਪਹਾੜੀਆਂ ਤੇ, ਹੰਕਾਰ ਦੇ ਟਿੱਬਿਆਂ ਤੇ ਜਿਹੜਾ ਚੰਚਲ ਚਿੱਤ ਹੈ ਚੜ੍ਹਦਾ, ਬਿਹਾਲ ਹੋ ਜਾਂਦਾ। ਜਿੱਡਾ ਵੱਡਾ ਹੰਕਾਰੀ ਹੋਵੇਗਾ, ਓਨਾ ਹੀ ਜ਼ਿਆਦਾ ਦੁਖੀ ਹੋਵੇਗਾ। ਹੰਕਾਰ ਦਾ ਟਿੱਬਾ ਜਿਹੜਾ ਉਹ ਕਦੀ ਭਿੱਜਦਾ ਤੇ ਹੈ ਨਹੀਂ, ਬਰਸਾਤ ਪੈਂਦੀ ਹੈ ਨੀਵੇਂ ਪਾਸੇ ਆ ਜਾਂਦੀ ਹੈ। ਇਸੇ ਲਈ ਕਹਿ ਦਿੱਤਾ ਸੀ ਬਾਬਾ ਫਰੀਦ ਜੀ ਨੇ, ਕਹਿੰਦੇ ਨੇ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵਈ ਦੋਜਕ ਸੰਧੀ ਪਾਏ। ਇਹ ਜਿਹੜਾ ਚੰਚਲ ਚਿੱਤ ਹੈ ਭਾਈ ਉੱਚੇ ਥਾਂ ਤੇ ਜਾਂਦਾ ਤੇ ਹੈ, ਉੱਚੇ ਰੱਬ ਵੱਲ ਨਹੀਂ ਜਾਂਦਾ। ਉੱਚੇ ਹੁਣ ਉਚਿਆਈ ਦਾ ਵੀ ਫਰਕ ਹੈ, ਇੱਕ ਉਚਿਆਈ ਹੈ ਗੁਣਾਂ ਦੀ ਪਰਮਾਤਮਾ ਦੀ ਜੋ ਗੁਰੂ ਨੇ ਦੱਸੀ ਹੈ, ਅਤਿ ਉੱਚਾ ਤਾਂ ਕਾ ਦਰਬਾਰਾ। ਇਹ ਉੱਚਾ ਤੇ ਜਾਂਦਾ ਪਰ ਹੰਕਾਰ ਕਰਕੇ, ਕਹਿੰਦਾ ਉੱਚਾ ਜਾਣਾ ਹੰਕਾਰ ਨੂੰ ਨਾਲ ਲੈ ਕੇ ਜਾਣਾ, ਹੰਕਾਰ ਦੇ ਟਿੱਬੇ ਤੇ ਚੜਨਾ। ਹੰਕਾਰ ਕੀ ਹੈ? ਪਦਾਰਥਾਂ ਤੇ ਢੇਰ ਤੇ ਖੜਾ ਹੋਵਾਂ, ਸਾਰਾ ਜਗਤ ਵੇਖੇ ਕਿ ਉਹ ਕੋਈ ਬੰਦਾ ਏਡਾ ਉੱਚਾ ਖਲੋਤਾ ਹੈ। ਗੁਰਮੁਖ ਜਨ ਜਿਹੜਾ ਉਹ ਕਹਿੰਦਾ ਉੱਚੇ ਖਲੋਣ ਦੀ ਲੋੜ ਨਹੀਂ, ਮੈਂ ਸਭ ਤੋਂ ਨੀਵਾਂ ਹੋ ਕੇ ਖੜਾ ਹੋਵਾਂਗਾ। ਆਪ ਸਿਖੋ ਜੋ ਜਾਣੇ ਨੀਚਾ ਸੋ ਗਣੀਐ ਸਭ ਤੇ ਉੱਚਾ। ਕਮਾਲ ਗੱਲ ਹੈ, ਹੁੰਦਾ ਨੀਵਾਂ ਲੇਕਿਨ ਉੱਚਾ ਗਿਣਿਆ ਜਾਂਦਾ। ਇੱਕ ਉੱਚਾ ਗਿਣਨ ਲਈ ਉੱਚਾ ਹੁੰਦਾ ਤੇ ਉਹ ਸਭ ਤੋਂ ਨੀਵਾਂ ਹੋ ਜਾਂਦਾ। ਇੱਥੇ ਬੜਾ ਸੁੰਦਰ ਕਿਹਾ, ਕਹਿੰਦੇ ਨੇ ਲੱਖਾਂ ਘਾਟੀਆਂ ਤੇ ਉੱਚਾ ਚੜ ਕੇ ਚੰਚਲ ਚਿੱਤ ਹਾਲੋ ਬਿਹਾਲ ਹੋ ਜਾਂਦਾ ਹੈ।
ਕਮਲ ਜਮਾ,
ਦੇਖੋ ਨੀਚ ਕੀਚ ਦਾ ਅਰਥ ਹੁੰਦਾ ਚਿੱਕੜ। ਹੁਣ ਚਿੱਕੜ ਜਿਹੜਾ ਉੱਚੇ ਥਾਵਾਂ ਤੇ ਨੀ, ਪਹਾੜ ਤੇ ਚਿੱਕੜ ਤੇ ਨੀ ਆਉਣਾ, ਉਹ ਤੇ ਨੀਵੇਂ ਥਾਂ ਤੇ ਹੋਵੇਗਾ। ਪਰ ਇਹ ਵੀ ਕਦੀ ਨੀ ਸੁਣਿਆ ਕਿ ਪਹਾੜ ਦੀ ਚੋਟੀ ਉੱਤੇ ਕਮਲ ਫੁੱਲ ਪੈਦਾ ਹੋਇਆ ਹੋਵੇ, ਉਹ ਨੀਵੇਂ ਥਾਂ ਤੇ ਪੈਦਾ ਹੁੰਦਾ। ਸੱਤੇ ਬਲਵੰਡ ਦੀ ਵਾਰ ਪੜੋ, ਉੱਥੇ ਵੀ ਕਿਹਾ ਜਿਨ ਕੀਤਾ ਕੀਤੀ ਸੋ ਮੰਨਣਾ, ਉਹ ਸਾਲ ਜਵਾਹੇ ਸ਼ਾਲੀ। ਦੋਵਾਂ ਵਿਚੋਂ ਸ੍ਰੇਸ਼ਟ ਕੌਣ ਹੈ? ਜਿਨ੍ਹੇ ਸੇਵਾ ਕੀਤੀ ਮੰਨਣ ਯੋਗ ਹੋ ਗਿਆ। ਕਹਿੰਦੇ ਨੇ ਸ੍ਰੇਸ਼ਟ ਕੌਣ ਹੈ? ਮੂੰਜੀ ਕੇ ਜਵਾਂ ਦਾ ਬੂਟਾ। ਮੂੰਜੀ ਹੁੰਦੀ ਹੈ ਨੀਵੇਂ ਥਾਂ ਪਾਣੀ ਵਿਚ, ਜਵਾਂ ਹੁੰਦਾ ਉੱਚੇ ਥਾਂ, ਲੇਕਿਨ ਜਵਾਂ ਨੂੰ ਤੇ ਕੰਡੇ ਕੰਡੇ ਲੱਗਦੇ। ਮੂੰਜੀ ਵਿਚ ਚੌਲ ਹੁੰਦੇ ਨੇ। ਸ੍ਰੇਸ਼ਟ ਕੌਣ ਹੈ? ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਵਾਹ ਹੈ ਸਾਲੀ। ਇੱਥੇ ਕਹਿ ਰਹੇ ਨੇ ਨੀਚ ਕੀਚ, ਚਿੱਕੜ ਬੜਾ ਨੀਵੇਂ ਥਾਂ ਹੈ, ਨਿਮਰਤ ਗਣੀ, ਪਰ ਉਸ ਵਿਚ ਨਿਮਰਤਾ ਬਹੁਤ ਹੈ। ਸਿੱਖੀ ਬਾਰੇ ਵੀ ਇਹੀ ਕਿਹਾ, ਨਾ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਵਾਨ ਨੂੰ ਨਿਰਮਲ ਸੀਤਲ ਸ਼ੁੱਧ ਪੁਰਾਣੀ, ਤੱਤਾ ਹੋਵੇ ਧੁੱਪ ਵਿਚ ਛਾਵੇ ਠੰਡੇ ਵਿਰਤੀ ਹਾਨੀ, ਬਹੁ ਰੰਗੀ ਇਕ ਰੰਗ ਹੈ ਸਭਨਾ ਅੰਦਰ ਏਕੋ ਜਾਣੀ, ਅਗਨ ਬੁਝਾਏ ਤਪਤ ਵਿਚ ਠੰਡਾ ਹੋਵੇ ਬਿਲਮ ਨਾ ਆਨੀ, ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਨੀ। ਗੁਰਸਿੱਖੀ ਦੀ ਇਹ ਨਿਸ਼ਾਨੀ, ਸਿੱਖ ਜਿਹੜਾ ਹੈ ਨੀਵਾਂ ਹੁੰਦਾ ਉਸ ਦਾਤੇ ਦੇ ਅੱਗੇ, ਝੁਕਦਾ ਉਸ ਦਾਤੇ ਦੇ ਅੱਗੇ, ਮਿਟ ਜਾਂਦਾ ਆਪਣੇ ਪ੍ਰਮਾਤਮਾ ਦੇ ਅੱਗੇ। ਨੀਚ ਕੀਚ ਨਿਮਰਤ ਗਣੀ, ਕਰਨੀ ਕਮਲ ਜਮਾਲ। ਜਮਾਲ ਦਾ ਅਰਥ ਹੈ ਸੁੰਦਰ। ਕਹਿੰਦੇ ਨੇ ਚੰਗੀ ਕਰਨੀ ਕਰਕੇ ਉਹ ਸੁੰਦਰ ਕਮਲ ਨੂੰ ਜਨਮ ਦਿੰਦਾ, ਉੱਥੇ ਕਮਲ ਪੈਦਾ ਹੁੰਦਾ। ਇਸੇ ਤਰ੍ਹਾਂ ਜਿਹੜਾ ਨਾਮ ਜਪਣ ਵਾਲਾ ਹੈ, ਮਨ ਕਰਕੇ ਨੀਵਾਂ ਹੈ ਤੇ ਨਾਮ ਦਾ ਕਮਲ ਐਸੇ ਹਿਰਦੇ ਵਿਚ ਹੀ ਪਾਈ ਖਿੜਦਾ ਹੈ।
ਕਮਲ ਨੈਣ ਅੰਜਨ ਸਿਆਮ,
ਪੰਕਤੀ ਵਿਚ ਉਸ ਦਾ ਸਰਗੁਣ ਰੂਪ ਇੰਜ ਬਿਆਨਿਆ ਹੈ ਜਿਵੇਂ ਪੰਕਤੀ ਗੁਰੂ ਅਰਜਨ ਦੇਵ ਜੀ ਦੀ ਹੈ। ਤੇਰੇ ਬੰਕੇ ਲੋਇਨ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਇੱਥੇ ਕਹਿ ਰਹੇ ਨੇ ਜੇ ਤੂੰ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਜਿਸ ਦੇ ਕਮਲ ਵਰਗੇ ਨੈਣ ਨੇ, ਅੰਜਨ ਸਿਆਮ ਜਿਸ ਦੇ ਨੇਤਰਾਂ ਵਿਚ ਅੰਜਨ ਹੈ ਔਰ ਸਿਆਮ ਬੜਾ ਸੁੰਦਰ ਰੰਗ ਵਾਲਾ ਹੈ।
ਹਾਂਜੀ, ਚੰਦਰ ਬਦਨ ਚਿੱਤ
ਚੰਦ ਵਰਗਾ ਜਿਸਦਾ ਬਦਨ ਹੈ, ਚਿੱਤ ਜਿਸਦਾ ਬੜਾ ਹੀ ਸੁੰਦਰ ਹੈ।
ਮੋਸਨ ਮਗਨ ਮਰਮ ਸਿਓ,
ਉਸਦੇ ਮਰਮ ਉਸਦੇ ਭੇਦ ਵਿਚ ਜਿਹੜਾ ਮਸਤ ਹੋ ਜਾਂਦਾ, ਮਗਨ ਹੋ ਜਾਂਦਾ, ਉਸ ਨਾਲ ਜਿਸ ਦੀ ਲਿਵ ਲੱਗ ਜਾਂਦੀ ਹੈ।
ਖੰਡ ਖੰਡ ਕਰ
ਤੇ ਜਿਹੜਾ ਸ਼ਿੰਗਾਰ ਹੈ, ਜੋ ਇਹਨੇ ਸ਼ੋਭਾ ਬਾਹਰ ਦੀ ਬਣਾਈ, ਜੋ ਭੇਖ ਪਹਿਰਾਵਾ ਹੈ, ਸਭ ਕੁਛ ਜਿਹੜਾ ਉਸ ਤੋਂ ਵਾਰਨ ਵਾਸਤੇ ਤਿਆਰ ਹੋ ਜਾਂਦਾ। ਇਹ ਜੋ ਹਾਰ, ਕਿਹੜੇ ਹਾਰ ਜਿਨ੍ਹਾਂ ਦਾ ਪਿੱਛੇ ਜ਼ਿਕਰ ਆ ਗਿਆ, ਜਪ ਤਪ ਸੰਜਮ ਹਰਖ ਸੁਖ ਮਾਨ ਮਹਾਤਿਆਰ ਗਰਭ, ਇਹ ਜਿਹੜੇ ਹਾਰ ਬਣਾਏ ਨੇ ਨਾ ਕਰਮ ਕਾਂਡਾਂ ਦੇ, ਜਿਹੜਾ ਤੋੜਨ ਲਈ ਤਿਆਰ ਹੋ ਜਾਏ, ਜਿਹੜੇ ਟੁਕੜੇ ਟੁਕੜੇ ਕਰਨ ਲਈ ਤਿਆਰ ਹੋ ਜਾਏ ਕਿ ਲਓ ਦਾਤਾ ਮੈਂ ਸਭ ਕੁਝ ਤੁਹਾਡੇ ਤੋਂ ਵਾਰਨ ਲਈ ਤਿਆਰ ਹਾਂ, ਜਪ ਤਪ ਸੰਯਮ ਹਰਖ ਸੁਖ ਮਾਨ ਮਹਾਤਿਆਰ ਗਰਬ ਮੋਸਨ ਨਿਮਕ ਪ੍ਰੇਮ ਪਰ ਵਾਰ ਵਾਰ ਦਿਓ ਸਰਬ ਖੰਡ ਖੰਡ ਕਰ ਹਾਰ ਟੁਕੜੇ ਟੁਕੜੇ ਇਨ੍ਹਾਂ ਹਾਰਾਂ ਦੇ ਜੋ ਕਰ ਸਕੇ ਉਸ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ।
ਮਗਨ ਪਿਓ ਪ੍ਰੇ ਪ੍ਰੇਮ ਸਿਓ
ਉਸ ਪਿਆਰੇ ਦੇ ਪ੍ਰੇਮ ਵਿਚ ਜੋ ਮਗਨ ਹੋ ਗਿਆ ਜੋ ਪਿਆਰੇ ਦੇ ਪ੍ਰੇਮ ਵਿਚ ਇਕ ਹੋ ਗਿਆ ਲੀਨ ਹੋ ਗਿਆ ਸ਼ੁੱਧ ਬੁੱਧੀ ਕੁਲਾ ਬੈਠਾ ਹੈ
ਸਿਮਰਤ ਅੰਗ
ਜਿਸ ਨੂੰ ਆਪਣੇ ਅੰਗ ਆਪਣੇ ਸ਼ਰੀਰ ਦੀ ਕੋਈ ਸ਼ੁੱਧ ਬੁੱਧ ਨਹੀਂ ਰਹਿ ਗਈ
ਪ੍ਰਗਟ ਭਇਓ ਸਭ ਲੋਮਹ
ਸਾਰੇ ਜਗਤ ਵਿਚ ਪ੍ਰਗਟ ਹੋ ਗਿਆ ਉਸ ਦੀ ਪ੍ਰਸਿੱਧੀ ਹੋ ਗਈ ਕਿਸ ਦੀ ਪ੍ਰਸਿੱਧੀ ਹੋ ਗਈ ਕਿਸੇ ਬੰਦੇ ਦੀ ਕਹਿੰਦੇ ਨੇ ਨਹੀਂ ਛੋਟੇ ਜੇ ਕੀੜੇ ਦੀ ਉਸ ਦੀ ਪ੍ਰਸਿੱਧੀ ਕਵੀ ਉਸ ਤੇ ਕਵਿਤਾ ਲਿਖਣ ਲੱਗ ਪਏ ਸਾਹਿਤਕਾਰਾਂ ਉਸ ਤੇ ਬਹੁਤ ਕੁਝ ਲਿਖਿਆ ਹੈ ਉਸ ਦੀ ਇੰਨੀ ਪ੍ਰਸਿੱਧੀ ਹੋ ਗਈ ਹੈ
ਨਾਨਕ ਅਧਮ ਪਤੰਗ
ਅਧਮ ਦਾ ਹੁੰਦਾ ਹੈ ਨੀਚ ਨੀਵਾਂ ਜਿਹਾ ਕੀੜਾ ਇਹ ਤੇ ਜੀ ਕੀੜਾ ਹੈ ਉਹ ਕਹਿੰਦੇ ਨੇ ਪਤੰਗੇ ਦੀ ਇੰਨੀ ਉਪਮਾ ਹੋ ਗਈ ਪ੍ਰਸਿੱਧੀ ਹੋ ਗਈ ਸਾਰਾ ਜਗਤ ਉਸ ਦੇ ਬਾਰੇ ਸਮਝਣ ਲੱਗ ਪਿਆ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ ਹੈ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਕਹਿੰਦੇ ਨੇ ਵੇਖੋ ਜੇ ਕਿਸੇ ਪ੍ਰੇਮ ਸਿੱਖਣਾ ਹੈ ਤੇ ਪਤੰਗੇ ਕੋਲੋਂ ਸਿੱਖੇ ਜੇ ਕਿਸੇ ਪ੍ਰੇਮ ਸਿੱਖਣਾ ਹੈ ਤੇ ਮੱਛੀ ਕੋਲੋਂ ਸਿੱਖੇ ਕਮਾਲ ਗੱਲ ਹੈ ਚਾਹੀਦਾ ਇਹ ਸੀ ਕਿ ਪ੍ਰੇਮ ਕਿਸੇ ਸਿੱਖਣਾ ਹੈ ਤੇ ਬੰਦੇ ਕੋਲੋਂ ਸਿੱਖੇ ਕਿਉਂਕਿ 84 ਦਾ ਸਰਦਾਰ ਜੋ ਹੈ ਇਹ ਸਭ ਤੋਂ ਉੱਤਮ ਹੈ ਰੱਬ ਨੇ ਬੋਧੇ ਨੂੰ ਬਖਸ਼ੀ ਹੈ ਪਰ ਗੱਲ ਉਲਟੀ ਕਹਿੰਦੇ ਨੇ ਬੰਦੇ ਪ੍ਰੇਮ ਸਿੱਖਣਾ ਤੇ ਪਤੰਗੇ ਕੋਲੋਂ ਸਿੱਖ ਕਹਿੰਦੇ ਨੇ ਜੈਸੇ ਦੀਪ ਦਿਪਤ ਪਤੰਗ ਲੋਟ ਪੋਟ ਹੋਤ ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲਗ ਦੀਪਕਰ ਮਹਾ ਵਿਪਰੀਤ ਮਿਲੇ ਜਾ ਰਹਿ ਬੜਾ ਸੁੰਦਰ ਬਚਨ ਕਿਹਾ ਔਰ ਸਿੱਖਣ ਵਾਲਾ ਹੈ ਸਮਝਣ ਵਾਲਾ ਹੈ ਕਹਿੰਦੇ ਨੇ ਬੜੇ ਪਿਆਰ ਨਾਲ ਪਤੰਗਾ ਉੱਡ ਕੇ ਆਇਆ ਦੀਵੇ ਤੇ ਉਹਨੇ ਪਿਆਰ ਨਹੀਂ ਕੀਤਾ ਪਤੰਗਾ ਤੇ ਪਿਆਰ ਕਰਦਾ ਉਹਨੇ ਉਹਨੂੰ ਸਾੜ ਕੇ ਸਵਾਹ ਕਰ ਦਿੱਤਾ ਪਰ ਦੂਸਰਾ ਪਤੰਗਾ ਫਿਰ ਜਾ ਰਿਹਾ ਉਹ ਇਹ ਨਹੀਂ ਵੇਖਦਾ ਪਹਿਲੇ ਨੂੰ ਸਾੜ ਦਿੱਤਾ ਲਿਹਾਜ਼ ਇਹਨੇ ਮੇਰਾ ਵੀ ਨਹੀਂ ਕਰਨਾ ਉਹ ਵੀ ਜਾ ਰਿਹਾ ਅਨੇਕਾਂ ਸੜ ਰਹੇ ਨੇ ਸੜੀ ਜਾ ਰਹੇ ਕਹਿੰਦੇ ਨੇ ਦੀਪ ਕਰ ਮਹਾਂ ਵਿਪਰੀਤ ਮਿਲੇ ਜਾ ਰਿਹਾ ਅਲ ਚਲ ਆਵਤ ਕਮਲ ਪੈ ਸਨੇਹ ਕਰ ਬੜਾ ਪਿਆਰ ਕਰਕੇ ਸਨੇਹ ਕਰਕੇ ਭਵਰਾ ਜਿਹੜਾ ਸੀ ਉਹ ਕਮਲ ਤੇ ਆਇਆ ਤੇ ਉਹਨੇ ਅੱਗੋਂ ਕੀ ਕੀਤਾ ਕਮਲ ਸੰਪਟ ਬਾਂਧ ਪ੍ਰਾਣੇ ਪ੍ਰਹਾਰ ਹੈ ਕਮਲ ਨੇ ਉਹਨੂੰ ਬੰਦ ਕਰ ਦਿੱਤਾ ਤੇ ਉਹਦੀ ਜਾਨ ਕੱਢ ਦਿੱਤੀ ਉਹਨੂੰ ਮਾਰ ਦਿੱਤਾ ਪ੍ਰਾਣੇ ਪ੍ਰਹਾਰ ਹੈ ਤੀਸਰਾ ਪ੍ਰਮਾਣ ਮਨ ਬਚ ਕਰਮ ਜਲ ਮੀਨ ਲਿਵਲੀਨ ਗਤ ਮਨ ਬਚਨ ਕਰਮਾਂ ਕਰਕੇ ਮੱਛੀ ਪਾਣੀ ਵਿਚ ਲੀਨ ਹੈ ਗੁਰੂ ਸਾਹਿਬ ਜੀ ਨੇ ਇੱਕ ਪ੍ਰਮਾਣ ਦਿੱਤਾ ਮੱਛਲੀ ਹੋਵਾਂ ਜਲ ਵਸਾਂ ਜੀ ਜੰਤ ਸਭ ਸਾਰ ਔਰ ਵਾਰ ਪਾਰ ਮੇਰਾ ਸਭ ਵਸੈ ਹੁਣ ਮਿਲੋਗੀ ਬਾਂ ਪਸਾਰ ਐਸਾ ਕਿਹਾ ਮੱਛੀ ਦਾ ਪ੍ਰੇਮ ਜੈਸੇ ਜਲ ਜੈ ਮਨ ਬਚ ਕਰਮ ਜਲ ਮੀਨ ਲਿਵ ਲੀਨ ਗਤ ਪਰ ਜਦੋਂ ਜਾਲ ਪੈ ਗਿਆ ਬਿਸ਼ਰਤ ਰਾਖ ਨਾ ਸਕਤ ਗਹਿ ਡਾਰ ਹੈ ਪਾਣੀ ਬਚਾ ਨਹੀਂ ਸਕਿਆ ਪਾਣੀ ਨੇ ਉਹਨੂੰ ਰੱਖਿਆ ਨਹੀਂ ਜਾਲ ਵਾਲਾ ਪਕੜ ਕੇ ਲੈ ਗਿਆ ਪਰ ਉਹ ਪਾਣੀ ਨਾਲ ਪ੍ਰੇਮ ਕਰਦੀ ਹੈ ਕਹਿੰਦੇ ਨੇ ਤੂੰ ਧਿਆਨ ਨਾਲ ਵੇਖ ਅਦਮੇ ਅਸਾਧ ਇਹ ਜਿਹੜੇ ਪਿਆ ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰਹ ਨਾ ਠਹਿਰੈ ਦੁਖਦਾਈ ਪ੍ਰੀਤ ਹੈ ਭਵਰੇ ਨੇ ਪਿਆਰ ਕੀਤਾ ਪਰ ਦੁਖਦਾਈ ਹੈ ਸੜ ਗਿਆ ਮੱਛੀ ਨੇ ਪਿਆਰ ਕੀਤਾ ਪਰ ਦੁਖਦਾਈ ਹੈ ਉਹ ਰੱਖ ਨਹੀਂ ਸਕਿਆ ਭਵਰੇ ਪ੍ਰੀਤ ਕੀਤਾ ਦੁਖਦਾਈ ਹੈ ਕਹਿੰਦੇ ਨੇ ਦੁਖਦਾਈ ਪ੍ਰੀਤ ਕੀ ਪ੍ਰਤੀਤ ਉਹਨਾਂ ਨੂੰ ਸ਼ਰਧਾ ਜ਼ਰੂਰ ਹੈ ਤੇ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ ਤੇਰੇ ਵਾਸਤੇ ਤੇ ਗੁਰੂ ਆਪਣਾ ਆਪਾ ਹੀ ਕੁਰਬਾਨ ਕਰ ਦਿੰਦਾ ਤੂੰ ਇੱਕ ਕਦਮ ਪੁੱਟਦਾ ਹੈ ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਇੱਕ ਪ੍ਰਮਾਣ ਹੋਰ ਬੜਾ ਕਮਾਲ ਦਿੱਤਾ ਕਹਿੰਦੇ ਨੇ ਸਿੱਖਾ ਮੈਂ ਅੱਜ ਇਹ ਕਹਿਣਾ ਕਿ ਉੱਤਮ ਜਿਹੜੇ ਨੇ ਉਹਨਾਂ ਕੋਲੋਂ ਤੇ ਸਿੱਖਣਾ ਕੁਝ ਨੀਚਿਆਂ ਕੋਲੋਂ ਵੀ ਸਿੱਖ ਲੈ ਸਬਕ ਮਿਲਦਾ ਉਹ ਕੀ ਚੋਰ ਨੂੰ ਪੁਲਿਸ ਨੇ ਮਾਰਿਆ ਕੁੱਟਿਆ ਪਰ ਜਦੋਂ ਛੱਡਿਆ ਸਿੱਧਾ ਹੀ ਆਪਣੇ ਅੱਡੇ ਤੇ ਜਾ ਪਹੁੰਚਿਆ ਉਹਨੇ ਨਾਗਾ ਨਹੀਂ ਪਾਇਆ ਘਰ ਜਾਣ ਦੀ ਬਜਾਏ ਪਹਿਲਾਂ ਉੱਥੇ ਜਾ ਪਹੁੰਚਿਆ। ਜਵਾਰੀ ਸਭ ਕੁਝ ਹਾਰ ਬੈਠਾ ਪਰ ਉਹ ਨਹੀਂ ਛੱਡਦਾ, ਕਹਿੰਦਾ ਚਲੋ ਖੇਡ ਨਹੀਂ ਸਕਦੇ ਵੇਖਾਂਗੇ ਸਹੀ। ਉਹ ਜਾ ਪਹੁੰਚਦਾ ਉੱਥੇ। ਵੇਸ਼ਵਾਗਾਮੀ ਨੂੰ ਬੜੇ ਰੋਗ ਲੱਗਾ, ਗੁਰੂ ਸਾਹਿਬ ਜੀ ਨੇ ਤਾਂ ਹੀ ਕਿਰਪਾ ਕਰਕੇ ਸਿੱਖ ਨੂੰ ਓੜਿਆ ਸੀ, ਬਚਾਇਆ ਸੀ, ਪਰ ਉਹ ਮੁੜਦਾ ਨਹੀਂ, ਫਿਰ ਆਪਣੇ ਟਿਕਾਣੇ ਜਾਂਦਾ। ਕਹਿੰਦੇ ਨੇ ਅਦਮ ਨੀਚ ਬੰਦੇ ਆਪਣਾ ਸੰਗ ਨਹੀਂ ਛੱਡਦੇ, ਨਾਗਾ ਨਹੀਂ ਪਾਉਂਦੇ, ਤੇ ਜਿੱਥੇ ਤੇਰਾ ਉਧਾਰ ਹੋਣਾ ਤੂੰ ਸੰਗਤ ਵਿਚ ਕਿਉਂ ਨਹੀਂ ਪਹੁੰਚਦਾ? ਉਹ ਮਾਰ ਖਾ ਕੇ ਵੀ ਉੱਥੇ ਪਹੁੰਚ ਜਾਂਦੇ ਨੇ, ਬਦਨਾਮੀ ਹੁੰਦੀ ਹੈ ਪਹੁੰਚ ਜਾਂਦੇ ਨੇ, ਤੇਰਾ ਲੋਕ ਪ੍ਰਲੋਕ ਮੂੰਹ ਉਜਲਾ ਹੁੰਦਾ। ਕਿੰਨਾ ਸੁੰਦਰ ਇੱਕ ਬਿੱਤ ਹੈ, ਮਾਰਦੇ ਕੋ ਤਰਾਸ ਦੇਖ, ਚੋਰ ਨਾ ਤਜਿਤ ਚੋਰੀ, ਬਟਵਾਰਾ ਬਾਟ ਪਾਰੀ ਸੰਗ ਹੋਏ ਤਖਤ ਹੈ। ਬੇਸ਼ਵਾਰਤ ਬਿਰਥਾ ਭਏ ਮਨ ਮੈਂ ਨਾ ਸ਼ੰਕਾ ਮਾਨੈ, ਜਵਾਰੀ ਨਾ ਸਰਵਸ ਹਾਰੈ ਸੈ ਥਕਤ ਹੈ। ਅਮਲੀ ਨਾ ਅਮਲ ਤਜਿਤ ਜਿਉ ਤ੍ਰਿਗਕਾਰ ਕੀਏ, ਦੁਖ ਦੋਖ ਲੋਗ ਬੇਦ ਸੁਣਤ ਸ਼ਕਤ ਹੈ। ਅਦਮ ਅਸਾਦ ਸੰਗ ਛਾੜਤ ਨਾ ਅੰਗੀਕਾਰੀ, ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ? ਤੇਰਾ ਗੁਰੂ ਤੇ ਤੇਰੇ ਨਾਲ ਪਿਆਰ ਕਰਦਾ, ਉਨ੍ਹਾਂ ਤੇ ਇੱਥੇ ਤੱਕ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਉਹ ਤੈਨੂੰ ਆਪਣਾ ਕਹਿ ਕੇ ਪਿਆਰ ਕਰਦੇ ਨੇ, ਤੂੰ ਭਾਈ ਨਾਗਾ ਨਾ ਪਾ, ਤੂੰ ਸੰਗਤ ਵਿਚ ਆ। ਇਹ ਵੇਖ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ, ਸਾਰੀ ਦੁਨੀਆਂ ਚ ਪਤੰਗਾ ਪ੍ਰਗਟ ਹੋ ਗਿਆ। ਤੋ ਇਸੇ ਵਾਸਤੇ ਵਿਦਵਾਨਾਂ ਨੇ ਕਵੀਆਂ ਨੇ ਬਹੁਤ ਕੁਛ ਲਿਖ ਦਿੱਤਾ ਪਤੰਗੇ ਤੇ। ਸੋ ਸਤਿਗੁਰੂ ਕਿਰਪਾ ਕਰਨ, ਐਸੀ ਖਿੱਚ ਸਾਡੇ ਮਨ ਵਿਚ ਬਣੇ। ਅੱਜ ਇਹ ਚੌਗੋਲਿਆਂ ਦੀ ਵਿਚਾਰ ਸਮਾਪਤ ਹੋਈ, ਕੱਲ ਤੋਂ ਕਬੀਰ ਸਾਹਿਬ ਜੀ ਦੇ ਸ਼ਲੋਕ ਆਰੰਭ ਹੋਣਗੇ, ਉਸ ਤੋਂ ਬਾਅਦ ਬਾਬਾ ਫਰੀਦ ਜੀ ਦੇ ਹੈ ਜੋ ਹਫ਼ਤਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਸਿਰਫ ਦੋ ਹਫ਼ਤੇ ਮੈਂ ਹੋਰ ਹਾਜ਼ਰੀ ਆਪ ਜੀ ਦੇ ਚਰਨਾਂ ਵਿਚ ਕਰਨੀ ਹੈ। ਸਮੇਂ ਨਾਲ ਆਪ ਸਾਰੇ ਆਓ, ਕਿਉਂਕਿ ਇਹ ਸ਼ਲੋਕ ਐਸੇ ਨੇ, ਬੜੇ ਵਿਚਾਰਨਯੋਗ ਨੇ। ਬਾਣੀ ਸਤਿਗੁਰੂ ਦੀ ਸਾਰੀ ਬੜੀ ਕਮਾਲ ਹੈ, ਪਰ ਇਹ ਬਾਣੀਆਂ ਕੁਛ ਅਖੀਰ ਦੀਆਂ ਐਸੀਆਂ ਨੇ, ਬੜੇ ਧਿਆਨ ਨਾਲ ਇਹਨਾਂ ਨੂੰ ਵਿਚਾਰੀਏ, ਆ ਕੇ ਬੈਠੋ, ਸਤਿਗੁਰੂ ਦੀ ਬਾਣੀ ਨਾਲ ਜੁੜੀਏ। ਕੱਲ ਤੋਂ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਹੋਏਗੀ, ਔਰ ਹਲਕੇ ਪੰਕਤੀ ਪੜ੍ਹੀਏ, ਸਮਾਪਤੀ ਕਹੀਏ। ਮਗਨ ਭਇਓ ਪ੍ਰੇ ਪ੍ਰੇਮ ਸਿਓ, ਸੂਦ ਨ ਸਿਮਰਤ ਅੰਗ, ਪ੍ਰਗਟ ਭਇਓ ਸਭ ਲੋਮ ਹੈ, ਨਾਨਕ ਅਦਮ ਪਤੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।